ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ। ਕੁਝ ਤਬਦੀਲੀਆਂ ਵਿੱਚ ਹੋਰ ਯਾਤਰਾਵਾਂ, ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ। ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬ੍ਰੈਂਪਟਨ ਟ੍ਰਾਂਜ਼ਿਟ .com ਤੇ ਜਾਓ।
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਇਹ ਮਾਇੰਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕੋਈ ਮਕਾਨ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਭਾਵੇਂ ਉਹ ਇੰਡਸਟਰੀਅਲ ਹੈ, ਭਾਵੇਂ ਉਹ ਫਾਰਮ ਹਾਊਸ ਹੈ, ਕੋਈ ਬਿਜ਼ਨਸ ਹੈ, ਮੈਂ ਹਮੇਸ਼ਾ ਹੀ ਦੋ ਗੱਲਾਂ ਤੁਹਾਨੂੰ ਕਹਿਣਾ। ਪਹਿਲੀ ਗੱਲ ਕਿ ਕਦੇ ਵੀ ਤੁਸੀਂ ਇੱਕ ਬੰਦੇ ਨੂੰ, ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਕਿੱਡਾ ਵੀ ਰਿਸ਼ਤੇਦਾਰ ਹੋਵੇ, ਕਿੱਡਾ ਵੀ ਕੋਈ ਕਲੋਜ਼ ਹੋਵੇ, ਕਿਉਂਕਿ ਤੁਸੀਂ 2-3-4 ਬੰਦਿਆਂ ਨੂੰ ਬੁਲਾ ਕੇ ਆਪਣੀ ਗੱਲ ਕਲੀਅਰ ਕਰ ਲਓ। ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਮੈਂ ਜਿਹੜੇ ਪਹਿਲੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਉਹ ਠੀਕ ਹੈ, ਅਤੇ ਜੇ ਨਹੀਂ ਠੀਕ ਫਿਰ ਤੁਹਾਨੂੰ ਮੌਕਾ ਮਿਲ ਜੂਗਾ ਤੁਸੀਂ ਦੂਸਰੇ ਨਾਲ ਸਾਈਨ ਅਪ ਕਰ ਲਓ, ਕਿਉਂਕਿ ਪੈਸੇ 10-20-50-100-200 ਜਾਂ 1000 ਦੀ ਤਾਂ ਗੱਲ ਨਹੀਂ, ਇੱਥੇ ਤਾਂ ਵੱਡੇ ਹਜ਼ਾਰਾਂ ਦੀ ਗੱਲ ਹੈ, ਕਿਉਂਕਿ ਕੀਮਤਾਂ ਪ੍ਰੋਪਰਟੀ ਦੀ ਇੰਨੀਆਂ ਵਧੀਆਂ ਹੋਈਆਂ ਨੇ, ਕਮਿਸ਼ਨ ਉਹੀ ਹੈ ਜਿਹੜੀ ਕਮਿਸ਼ਨ ਅੱਗੇ ਜੇ 2 ਲੱਖ ਦਾ ਮਕਾਨ ਸੀ ਹੁਣ ਆਲਮੋਸਟ 12-13 ਲੱਖ ਦਾ ਹੋ ਗਿਆ, ਜੇ ਅੱਗੇ 4000 ਬਣਦਾ ਸੀ ਹੁਣ ਵਾਲੇ ਨੂੰ 24000 ਬਣਦਾ। ਸੋ ਇਸ ਕਰਕੇ ਕਾਫੀ ਪੈਸੇ ਨੇ, ਔਰ ਪੈਸੇ ਦੂਸਰੀ ਗੱਲ ਵਕੀਲ ਨੇ ਦੇਣੇ ਨੇ, ਤੁਸੀਂ ਨਹੀਂ ਦੇਣੇ ਜਦੋਂ ਤੁਸੀਂ ਕਲੋਜ਼ਿੰਗ ਕਰ ਲਈ ਜਾਂ ਤੁਸੀਂ ਮਕਾਨ ਲੈ ਲਿਆ, ਵਕੀਲ ਦੇ ਥਰੂ ਪੈਸੇ ਜਾਣੇ ਨੇ, ਇਸ ਕਰਕੇ ਤੁਹਾਨੂੰ ਕੱਖ ਨਹੀਂ ਪਤਾ ਲੱਗਣਾ, ਅਤੇ ਜਦੋਂ ਪਤਾ ਲੱਗਣਾ ਸਾਲ ਨੂੰ 6 ਮਹੀਨਿਆਂ ਨੂੰ 2 ਸਾਲਾਂ ਨੂੰ, ਫਿਰ ਉਹ ਪੰਜਾਬੀ ਦੀ ਕਹਾਵਤ ਹੈ ਕਿ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਫਿਰ ਤੁਹਾਨੂੰ ਕਿਸੇ ਨੇ ਕੁਛ ਨਹੀਂ ਦੇਣਾ। ਕਈ ਲੋਕ ਬੜੇ ਕਹਿੰਦੇ ਨੇ ਚੱਕ ਦਿਆਂਗੇ ਫੱਟੇ, ਫਿਕਰ ਨਾ ਕਰ, ਤੈਨੂੰ ਵਧੀਆ ਡੀਲ ਦਵਾ ਦਿਆਂਗੇ, ਤੈਨੂੰ ਸੋਫਾ ਲੈ ਦਿਆਂਗੇ, ਤੇਰੀ ਛੱਤ ਲੀਕ ਕਰਦੀ ਹੈ ਠੀਕ ਕਰਾ ਦਿਆਂਗੇ, ਤੇਰੇ ਪਲੰਬਿੰਗ ਦਾ ਕੰਮ ਕਰਾ ਦਿਆਂਗੇ। ਇਹ ਜਿਹੜੇ 5-7 ਸੌ, 1000-2000 ਦੀ ਗੱਲ ਹੈ ਇਹ ਨਹੀਂ, ਤੁਸੀਂ ਸਾਨੂੰ ਸਾਫ਼ ਪੁੱਛੋ ਕਿ ਕੈਸ਼ ਬੈਕ ਕਿੰਨਾ ਮੁੜੇਗਾ, ਚਾਹੇ ਮਕਾਨ ਖਰੀਦ ਲਓ ਚਾਹੇ ਵੇਚ ਲਓ, ਜੇ ਤੁਸੀਂ ਖਰੀਦਦੇ ਵੀ ਹੋ ਉਹਨੂੰ ਤਾਂ ਦੂਜੇ ਪਾਸੋਂ ਕਮਿਸ਼ਨ ਮਿਲੂਗੀ ਨਾ, ਉਹ ਗੱਲ ਕਰੋ ਜਿਹੜੀ ਲਕੋਲਾਂ ਦੇ ਨੇ, ਕਹਿੰਦੇ ਅਲਾ ਕਹਿੰਦਾ ਮੈਂ ਤੇਰੇ ਕੋਲ ਕੁਛ ਨਹੀਂ ਲੈਣਾ, ਕੋਈ ਪੈਸਾ ਮੇਰੇ ਕੋਲ ਤਾਂ ਨਹੀਂ ਲੈਣਾ, ਪਰ ਮੇਰੇ ਕਰਕੇ ਤਾਂ ਤੈਨੂੰ ਮਿਲੂਗੇ ਨਾ ਪੈਸੇ, ਉਹਦੇ ਵਿੱਚ ਤੂੰ ਮੇਰਾ ਕੀ ਫਾਇਦਾ ਕਰੇਗਾ। ਸੋ ਗੱਲ ਖੋਲ ਲਓ, ਖੋਲੋਗੇ ਤਾਂ ਹੀ ਜੋ ਤੁਸੀਂ 1-2-3-4-5 ਵੱਖ ਵੱਖ ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾਓਗੇ ਅਤੇ ਹਰੇਕ ਨੇ ਆਉਣਾ, ਹਰੇਕ ਨਾਲ ਤੁਸੀਂ ਨੋਟ ਕਰ ਲਓ, ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਕਿਹੜਾ ਤੁਹਾਨੂੰ ਵਧੀਆ, ਕਿਹੜਾ ਤੁਹਾਡੇ ਪੈਸਿਆਂ ਦੀ ਬੱਚਤ ਕਰਦਾ, ਕਿਹੜਾ ਤੁਹਾਨੂੰ ਸਾਫ਼ ਸੁਥਰੀ ਗੱਲ ਦੱਸਦਾ, ਕਿਹੜਾ ਮਿੱਠੀਆਂ ਗੱਲਾਂ ਗੋਲਮੋਲ ਕਰਦਾ। ਉਸ ਤੋਂ ਬਾਅਦ ਜੋ ਤੁਹਾਡੀ ਆਤਮਾ ਮੰਨੇ, ਜੋ ਤੁਹਾਡੇ ਘਰ ਦੇ ਕਹਿਣ, ਉਹਦੇ ਮੁਤਾਬਕ ਕੰਮ ਕਰ ਲਓ। ਅਤੇ ਉਹਦੇ ਵਿੱਚ ਮੈਂ ਇੱਕ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਕਿਉਂ ਕਰਦਾ? ਕੋਈ ਉਹਨਾਂ ਦੀ ਐਡ ਨਹੀਂ, ਕੋਈ ਪੇਡ ਐਡ ਨਹੀਂ, ਨਾ ਹੀ ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਕਿਹਾ ਕਿ ਐਡ ਦਿਓ, ਪਰ ਕਿਉਂਕਿ ਮੈਂ ਉਹਨਾਂ ਨਾਲ ਪਿਛਲੇ ਕਈ ਸਾਲਾਂ ਤੋਂ ਡੀਲ ਕੀਤਾ ਅਤੇ ਆਮ ਰੀਅਲੀ ਇੰਪ੍ਰੈਸ, ਜੋ ਕੁਛ ਕਹਿੰਦੇ ਨੇ ਉਹਦੇ ਉੱਤੇ ਬਿਲਕੁਲ ਕੌਮਾ ਐਂਡ ਫੁੱਲ ਸਟਾਪ ਪੂਰੇ ਉਤਰਦੇ ਨੇ, ਹਮੇਸ਼ਾ ਖੁਸ਼ ਰਹਿੰਦੇ ਨੇ, ਸੱਚਾਈ ਦੱਸਦੇ ਨੇ, ਲੈਣਾ ਲਓ ਮਕਾਨ, ਨਹੀਂ ਲੈਣਾ ਨਾ ਲਓ, ਤੁਸੀਂ ਉਹਨਾਂ ਦੇ ਥਰੂ ਵੇਚਣਾ ਵੇਚ ਦਿਓ, ਨਹੀਂ ਵੇਚਣਾ ਨਾ ਵੇਚ ਦਿਓ। ਉਹ ਸੇਮ ਪਰਸਨੈਲਿਟੀ ਹੈ ਜਿਹਨੂੰ ਕਹਿੰਦੇ ਨਾ ਸਬਰ ਸੰਤੋਖ ਵਾਲੀ ਲੇਡੀ ਹੈ, ਕੰਟੈਂਟਮੈਂਟ ਵਾਲੀ ਲੇਡੀ ਹੈ। ਇਸ ਕਰਕੇ ਮੈਂ ਸੋਚਿਆ ਵੀ ਇੱਥੇ ਬੈਠ ਕੇ ਨਿੰਦਿਆ ਚੁਗਲੀ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ ਕਦੇ ਕਿਸੇ ਦੀ ਕਦੇ ਕਿਸੇ ਦੀ, ਜੇ ਕੋਈ ਚੰਗੇ ਗੁਣ ਨੇ ਉਹਦਾ ਵੀ ਪ੍ਰਚਾਰ ਕਰੀਏ। ਇਸ ਕਰਕੇ ਮੈਂ ਆਪਣੀ ਮਰਜ਼ੀ ਦੇ ਨਾਲ ਅਰਫਾ ਜੀ ਦੇ ਬਾਰੇ ਦੱਸਦਾ ਕਿ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ ਜਾਂ ਵਾਹ ਪਿਆ ਜਾਂਦੇ, ਕਹਿੰਦੇ ਹੁੰਦੇ ਨੇ ਨਾ ਜੋ ਤੁਸੀਂ ਡੀਲ ਕਰੋਗੇ ਫਿਰ ਪਤਾ ਲੱਗ ਜੂ। ਹਾਂ, ਇੱਕ ਗੱਲ ਮੈਂ ਆਉਂਦੀ ਇਹ ਰੇਡੀਓ ਦੇ ਉੱਤੇ ਕਹਿੰਦਾ, ਜੇ ਤੁਹਾਨੂੰ ਲੱਗੇ ਕਿ ਉਹ ਤੁਹਾਡੇ ਨਾਲ ਠੱਗੀ ਕਰ, ਇੱਕ ਪੈਸੇ ਦੀ ਵੀ, 1000 ਦੀ 10000 ਦੀ, ਮੇਰੇ ਕੋਲ ਮਾਲਕ ਦੀ ਕਿਰਪਾ ਨਾਲ ਇੰਨੇ ਪੈਸੇ ਹੈਗੇ, ਤੁਸੀਂ ਮੈਨੂੰ ਹੀ ਦੱਸ ਦਿਓ, ਉਹਨਾਂ ਨੂੰ ਦੱਸੋ, ਮੈਂ ਤੁਹਾਨੂੰ ਚੈੱਕ ਲਿਖ ਕੇ ਦਿਉਂਗਾ। ਇਹ ਗੱਲ ਦੀ ਗਰਾਂ, ਹੇਰਾ ਫੇਰੀਆਂ ਠੱਗੀਆਂ ਠੋਰੀਆਂ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ, ਮੈਂ ਖੁਦ ਜ਼ਿੰਮੇਵਾਰੀ ਲੈਣਾ। ਇਸੇ ਕਰਕੇ ਉਹਨਾਂ ਦਾ ਨਾਂ ਰਿਕਮੈਂਡ ਕਰਦਾ, 6478986245, 6478986245 ਉਹਨਾਂ ਦਾ ਫੋਨ ਨੰਬਰ ਹੈ, ਤੁਸੀਂ ਗੱਲਬਾਤ ਕਰ ਲਓ। ਗੱਲਬਾਤ ਕਰਕੇ ਜੇ ਤੁਹਾਨੂੰ ਬਹੁਤ ਵਧੀਆ ਲੱਗਣ ਜ਼ਰੂਰ ਦਿਓ, ਜੇ ਨਹੀਂ ਲੱਗਣਗੇ ਤਾਂ ਆਪਣਾ ਕੋਈ ਨੁਕਸਾਨ ਨਹੀਂ ਹੋਇਆ, ਅਤੇ ਜੇ ਤੁਹਾਨੂੰ ਲੱਗੇ ਕਿ ਬਾਅਦ ਦੇ ਵਿੱਚ ਮਹਿਸੂਸ ਕਰੋਗੇ ਵੀ ਤੁਹਾਡੇ ਨਾਲ ਕੋਈ ਠੱਗੀ ਠੋਰੀ ਹੋਗੀ ਜਾਂ ਝੂਠ ਫਿਰੇ ਹੋਗਾ, ਤੁਸੀਂ ਸਿਰਫ ਮੈਨੂੰ ਹੀ ਫੋਨ ਕਰ ਦਿਓ, ਉਹਨਾਂ ਨੂੰ ਕਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਚੈੱਕ ਲਿਖ ਕੇ ਦਿਊਂਗਾ ਜੋ ਵੀ ਤੁਹਾਡਾ ਗਿਆ। ਮੈਨੂੰ ਪਤਾ ਹੋ ਹੀ ਨਹੀਂ ਸਕਦਾ, ਇਟਸ ਨਾਟ ਪੋਸੀਬਲ ਐਟ ਆਲ, ਹੈ ਨਾ, ਕਿਉਂਕਿ ਮੈਂ ਇਸੇ ਕੌਨਫੀਡੈਂਸ ਦੇ ਨਾਲ ਉਹਨਾਂ ਦੇ ਬਾਰੇ ਗੱਲ ਕਰ ਰਿਹਾ। ਅਰਫਾ ਮੁਜ਼ੱਫਰ 6478986245, ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਮਾਇੰਡ ਐਂਡ ਬੋਡੀ ਪ੍ਰੋਗਰਾਮ ਹਰ ਸੰਡੇ ਵਾਲੇ ਦਿਨ 10 ਤੋਂ ਲੈ ਕੇ 11 ਵਜੇ ਤੱਕ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਚੈਰਿਟੀ, ਦਾਨ।
ਡੋਨੇਸ਼ਨ ਹਾਂਜੀ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਹਲਕੇ ਫੁਲਕੇ ਤਰੀਕੇ ਨਾਲ ਜੋ ਕੁਛ ਵੀ ਦਿਮਾਗ 'ਚ ਆ ਗਿਆ ਥੋੜ੍ਹੀਆਂ ਮੋਟੀਆਂ ਮੈਂ ਪੜ੍ਹ ਕੇ ਵੀ ਆਉਣਾ ਇਹ ਤਾਂ ਗੱਲ ਨਹੀਂ ਹੈ ਪਰ ਲਾਈਵ ਕਰਦੇ ਹੁੰਦੇ ਹਾਂ ਪਤਾ ਨਹੀਂ ਸ਼ੁਰੂ ਕਿੱਥੋਂ ਕਰੀਏ ਐਂਡ ਕਿਤੇ ਹੋਵੇ 50 ਮਿੰਟ ਦਾ ਟਾਈਮ ਆਪਣੇ ਕੋਲ ਹੁੰਦਾ ਉਹਦੇ ਉੱਤੇ ਗੱਲਬਾਤ ਕਰਾਂਗੇ ਤੁਸੀਂ ਵੀ ਕੋਈ ਵਿਚਾਰ ਦੇਣੇ ਹੋਣਗੇ ਸ਼ੋਰ ਤੁਸੀਂ ਰੇਡੀਓ 'ਤੇ ਕਾਲ ਕਰ ਸਕਦੇ ਹੋ 416-620-1778 ਪਰ ਇੱਕੋ ਹੀ ਸ਼ਰਤ ਲੈਂਗੁਏਜ ਪਿਆਰੀ ਅਤੇ ਟੋਪਿਕ ਦੇ ਉੱਤੇ ਰਹਿਣਾ ਘੁਮਾਉਣੀ ਹੋਰ ਨਹੀਂ ਵੀ ਜਾਣਾ ਆਪਾਂ ਟਰਾਂਟੋ ਹੈ ਆਪਾਂ ਓਟਵਾ ਜਾਣਾ ਟਰਾਂਟੋ ਤੋਂ ਅਤੇ ਪਹਿਲਾਂ ਕਹਿ ਦਿਓ ਹੈਮਿਲਟਨ ਲੈ ਜਾਂਦੇ ਹਾਂ ਫਿਰ ਟਰਾਂਟੋ ਫਿਰ ਸਾਰਾ ਕੰਮ ਗੜਬੜ ਹੋ ਜਾਂਦਾ ਕਿਉਂਕਿ ਲਾਈਵ ਪ੍ਰੋਗਰਾਮ ਚੱਲਦਾ ਤੁਸੀਂ ਟੋਪਿਕ 'ਤੇ ਰਹਿ ਕੇ ਕੋਈ ਵੀ ਗੱਲ ਪਿਆਰ ਦੇ ਨਾਲ ਕਰਨੀ ਹੈ ਮੋਸਟ ਵੈਲਕਮ 416-620-1778 ਸਟੂਡੀਓ ਦਾ ਨੰਬਰ ਹੈ ਅਤੇ ਹੁਣ ਸੁਣੋ ਇੱਕ ਗੀਤ ਡੋਨੇਸ਼ਨ ਦੇ ਉੱਤੇ ਦਾਨ ਦੇ ਉੱਤੇ ਪੁੰਨ ਦੇ ਉੱਤੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਟੋਪਿਕ ਨੂੰ ਕੰਟੀਨਿਊ ਕਰਦੇ ਹਾਂ
चिड़िया चोंच भर ले गई नदी को घट्यो ननी चिड़िया चोंच भर ले गई नदी को घट्यो ननी दान दिए धन ना घटे कह गए दास कबीर कबीरा कह गए दास कबीर जो जल बाढ़े नाव में घर में बाढ़े दान जो जल बाढ़े नाव में घर में बाढ़े दान दोनों हाथ उलीचिए यही सयानो काम कबीरा यही सयानो काम मन मन पानी मन लाए मन मोटा मन पातरा मन पानी मन लाए मन के जैसी उपजे तैसी ही हो जाए कबीरा तैसी
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਨਰਿੰਦਰ ਰਵੀ ਦਾ ਇੱਕ ਵਾਰ ਫੇਰ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਚੈਰਿਟੀ ਦੇ ਉੱਤੇ ਡੋਨੇਸ਼ਨ ਦੇ ਉੱਤੇ ਦਾਨ ਦੇ ਉੱਤੇ ਜੁਕਾਤ ਦੇ ਉੱਤੇ ਸਦਕੇ ਦੇ ਉੱਤੇ ਜੋ ਮਰਜ਼ੀ ਕਹਿ ਲਓ ਤੁਸੀਂ ਇਸ ਨੂੰ ਆਪਾਂ ਥੋੜ੍ਹਾ ਜਿਹਾ ਪ੍ਰੈਕਟੀਕਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਪਿਛਲੇ ਹਫ਼ਤੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਜਿਉਂਦੇ ਜੀ ਪਰਮਾਤਮਾ ਨਾਲ ਮਿਲਾਪ ਕਰਨਾ ਅਤੇ ਇਹ ਮਿਲਾਪ ਪਰਮਾਤਮਾ ਨਾਲ ਉਦੋਂ ਹੋਵੇਗਾ ਜਦੋਂ ਸਾਡਾ ਅੰਦਰਲਾ ਸਾਫ਼ ਅਤੇ ਸ਼ੁੱਧ ਹੋਵੇਗਾ ਜਿੰਨਾ ਚਿਰ ਤੱਕ ਸਾਡੇ ਅੰਦਰ ਹੱਕ ਹਲਾਲ ਦੀ ਕਮਾਈ ਨਹੀਂ ਜਿੰਨਾ ਚਿਰ ਤੱਕ ਅਸੀਂ ਨਸ਼ੇ ਐਬਾਂ ਪਾਪਾਂ ਤੋਂ ਬਚਦੇ ਨਹੀਂ ਜਿੰਨਾ ਚਿਰ ਤੱਕ ਸਾਡਾ ਕਰੈਕਟਰ ਉੱਚਾ ਅਤੇ ਸੁੱਚਾ ਨਹੀਂ ਉਨਾ ਚਿਰ ਤੱਕ ਪਰਮਾਤਮਾ ਨਾਲ ਮਿਲਾਪ ਸੰਭਵ ਹੀ ਨਹੀਂ ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ ਪਿਛਲੇ ਹਫ਼ਤੇ ਅਸੀਂ ਹੱਕ ਹਲਾਲ ਦੀ ਕਮਾਈ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਓਨੈਸਟ ਅਰਨਿੰਗ ਹੈ ਹੱਕ ਹਲਾਲ ਦੀ ਕਮਾਈ ਹੈ ਉਹ ਕਿਹੜੀ ਹੈ ਅਤੇ ਇਸ ਦੇ ਰੂਹਾਨੀ ਫਾਇਦੇ ਕੀ ਨੇ ਅੱਜ ਅਸੀਂ ਜਿਹੜਾ ਟੋਪਿਕ ਲਿਆ ਉਹ ਹੈਗਾ ਡੋਨੇਸ਼ਨ ਦਾ ਅੱਜ ਅਸੀਂ ਇਸ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਝ ਦਾਨ ਕਰਨ ਦੀ, ਕੁਝ ਡੋਨੇਟ ਕਰਨ ਦੀ ਇੰਪੋਰਟੈਂਸ ਨੂੰ ਡਿਸਕਸ ਕਰਾਂਗੇ ਕਿ ਦਾਨ ਕਿਸ ਨੂੰ ਕਹਿੰਦੇ ਨੇ, ਦਾਨ ਕਿਸ ਪ੍ਰਕਾਰ ਦਾ ਦਾਨ ਹੁੰਦਾ, ਕਿਸ ਤਰ੍ਹਾਂ ਦਾਨ ਕਰਨਾ, ਕਿਹੜਾ ਦਾਨ ਨਹੀਂ ਕਰਨਾ, ਵੱਖ ਵੱਖ ਧਰਮ ਦਾਨ ਦੇ ਬਾਰੇ ਸਾਨੂੰ ਕੀ ਸਮਝਾਉਂਦੇ ਨੇ। ਦਾਨ ਜਿਹੜਾ ਹੈ ਨਾ, ਇਹਨੂੰ ਇੰਗਲਿਸ਼ ਦੇ ਵਿੱਚ ਡੋਨੇਸ਼ਨ ਜਾਂ ਚੈਰਿਟੀ ਕਿਹਾ ਜਾਂਦਾ, ਪੰਜਾਬੀ ਜਾਂ ਹਿੰਦੀ ਵਿੱਚ ਦਾਨ ਨੂੰ ਦਕਸ਼ਣਾ, ਭਿਕਸ਼ਾ, ਦਸਵੰਧ, ਪੁੰਨ ਦਾਨ, ਅਤੇ ਉਰਦੂ ਦੇ ਵਿੱਚ ਇਸ ਨੂੰ ਜੁਕਾਤ ਅਤੇ ਸਦਕਾ ਵੀ ਕਿਹਾ ਜਾਂਦਾ। ਦਾਨ ਜਿਹੜਾ ਸ਼ਬਦ ਹੈ ਨਾ, ਇਟ ਇਜ਼ ਅ ਸੰਸਕ੍ਰਿਤ ਐਂਡ ਪਾਲੀ ਵਰਡ, ਪਾਲੀ ਇੱਕ ਲੈਂਗੁਏਜ ਹੈ, ਸੰਸਕ੍ਰਿਤ ਇੱਕ ਲੈਂਗੁਏਜ ਹੈ। ਇਹ ਅਸਲ ਦੇ ਵਿੱਚ ਪਾਲੀ ਅਤੇ ਸੰਸਕ੍ਰਿਤ ਦੇ ਵਿੱਚ ਦਾਨ ਸ਼ਬਦ ਵਰਤਿਆ ਜਾਂਦਾ ਸੀ, ਵਿਚ ਮੀਨਸ ਸੈਲਫਲੈਸ ਗਿਵਿੰਗ, ਕਿ ਕਿਸੇ ਨੂੰ ਦੇਣਾ ਵਿਦਾਊਟ ਐਨੀ ਪਰਪਸ। ਜੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ, ਬੁੱਧਿਜ਼ਮ ਦੀ ਗੱਲ ਕਰੀਏ, ਜੈਨਿਜ਼ਮ ਦੀ ਗੱਲ ਕਰੀਏ, ਸਿੱਖਿਜ਼ਮ ਦੀ ਗੱਲ ਕਰੀਏ, ਤਾਂ ਉੱਥੇ ਦਾਨ ਬਾਰੇ ਕਿਹਾ ਗਿਆ ਕਿ ਦਾਨ ਇਜ਼ ਏ ਪ੍ਰੈਕਟਿਸ ਆਫ ਕਲਟੀਵੇਟਿੰਗ ਜੈਨਰੋਸਿਟੀ, ਕਿ ਸਾਡੇ ਦੇ ਵਿੱਚ ਰਹਿਮ ਪੈਦਾ ਕਰਨ ਦੀ ਹੋਰ ਤਾਕਤ ਆਵੇ, ਦੇਣ ਦੀ ਹੋਰ ਸਮਰੱਥਾ ਆਵੇ, ਉਸ ਨੂੰ ਅਸੀਂ ਦਾਨ ਕਹਿੰਦੇ ਹਾਂ। ਜਿਹੜੇ ਹਿੰਦੂ ਧਰਮ ਦੇ ਵਿੱਚ ਚਾਰ ਵੇਦ ਨੇ, ਉਹਦੇ ਵਿੱਚ ਰਿਗਵੇਦ ਸਭ ਤੋਂ ਪੁਰਾਣਾ ਹੈ, ਅਤੇ ਉਹਦੇ ਵਿੱਚ ਦਾਨ ਦੇ ਬਾਰੇ ਕੀ ਹੈ, ਦਾ ਬੈਸਟ ਕਾਇੰਡ ਆਫ ਦਾਨ ਇਜ਼ ਫੀਡਿੰਗ ਏ ਹੰਗਰੀ ਪਰਸਨ ਐਂਡ ਟੀਚਿੰਗ ਸੰਬਨ। ਉਹਦੇ ਵਿੱਚ ਕਿਹਾ ਕਿ ਜਿਹੜਾ ਭੁੱਖ ਹੈ ਜਾਂ ਪਿਆਸ ਹੈ, ਉਹਨੂੰ ਜੋ ਤੁਸੀਂ ਖਵਾਉਂਦੇ ਪਿਲਾਉਂਦੇ ਹੋ ਜਾਂ ਕਿਸੇ ਨੂੰ ਵਿਦਿਆ ਦਾ ਦਾਨ ਦਿੰਦੇ ਹੋ, ਉਹ ਦਾਨ ਸਭ ਤੋਂ ਉੱਤਮ ਰਿਗਵੇਦ ਦੇ ਅਨੁਸਾਰ ਮੰਨਿਆ ਗਿਆ। ਇਨ ਦਾਨ ਵੀ ਆਰ ਹੈਲਪਿੰਗ ਅਦਰਸ ਵਿਦਾਊਟ ਐਕਸਪੈਕਟਿੰਗ ਸਮਥਿੰਗ। ਇੱਕ ਗੱਲ ਕਲੀਅਰ ਹੈ ਕਿ ਜਿਹੜਾ ਦਾਨ ਦੇਣਾ ਨਾ, ਜੇ ਦੂਸਰੇ ਤੋਂ ਕੋਈ ਆਸ ਕਰਨੀ ਹੈ ਤਾਂ ਫਿਰ ਉਹ ਦਾਨ ਨਹੀਂ, ਦਾਨ ਦੇ ਕੇ ਭੁੱਲ ਜਾਣ ਦਾ ਨਾਂ ਹੈ। ਸੋ ਇਸ ਕਰਕੇ ਇਸਲਾਮ ਦੇ ਵਿੱਚ ਜਿਹੜਾ ਦਾਨ ਹੈ ਨਾ, ਉਹ ਦੋ ਪ੍ਰਕਾਰ ਦਾ ਹੈ। ਇੱਕ ਨੂੰ ਆਪਾਂ ਸਦਕਾ ਕਹਿੰਦੇ ਹਾਂ। ਸਦਕਾ ਜਿਹੜਾ ਹੁੰਦਾ, ਤੁਸੀਂ ਆਪਣੀ ਚੁਆਇਸ ਦੇ ਨਾਲ ਕਰਦੇ ਹੋ, ਕੋਈ ਕੰਪਲਸ਼ਨ ਨਹੀਂ ਹੈ, ਇਟ ਇਜ਼ ਅ ਵਲੰਟਰੀ ਚੈਰਿਟੀ। ਦੇਅਰ ਆਰ ਨੋ ਫਾਰਮਲ ਰੂਲਸ ਰਿਗਾਰਡਿੰਗ ਸਦਕਾ, ਈਵਨ ਏ ਹਾਫ ਡੇਟ ਗਿਵਨ ਇਨ ਚੈਰਿਟੀ ਇਜ਼ ਐਨਫ ਟੂ ਪ੍ਰੋਟੈਕਟ ਦਾ ਡੋਨਰ ਫਰੋਮ ਦਾ ਹੈਲ ਔਨ ਦਾ ਡੇ ਆਫ ਜਜਮੈਂਟ। ਅੱਧੀ ਖੰਜੂਰ ਵੀ ਜੇ ਤੁਸੀਂ ਕਿਸੇ ਲੋੜਵੰਦ ਨੂੰ ਦੇ ਦਿੰਦੇ ਹੋ ਨਾ, ਕਹਿੰਦਾ ਉਹ ਵੀ ਭਲਾ ਕਰਦਾ, ਤੁਸੀਂ ਦੇਣਾ ਆਪਣੀ ਮਰਜ਼ੀ ਨਾਲ, ਕੰਪਲਸਰੀ ਕੋਈ ਨਹੀਂ। ਅਤੇ ਦੂਸਰੇ ਪ੍ਰਕਾਰ ਦਾ ਜਿਹੜਾ ਦਾਨ ਇਸਲਾਮ ਦੇ ਵਿੱਚ ਹੈ, ਉਹ ਹੈਗਾ ਜੁਕਾਤ। ਇਟਸ ਏ ਮੈਂਡੇਟਰੀ, ਕੰਪਲਸਰੀ ਹੈ। ਰਮਜ਼ਾਨ ਦਾ ਮਹੀਨਾ ਹੁੰਦਾ ਨਾ ਸਾਲ ਦੇ ਵਿੱਚ ਇੱਕ ਵਾਰ, ਉਦੋਂ ਜਿੰਨੇ ਵੀ ਮੁਸਲਿਮ ਨੇ ਉਹ 2.5% ਆਪਣੀ ਟੋਟਲ ਇਨਕਮ ਦਾ ਕੱਢ ਕੇ ਉਹ ਚੈਰਿਟੀ ਵਿੱਚ ਦਿੰਦੇ ਨੇ। ਇਟ ਇਜ਼ ਗਿਵਨ ਟੂ ਹੰਗਰੀ, ਥਰਸਟੀ ਔਰ ਔਰਫਨ, ਜਿਹੜੇ ਲੋਕ ਭੁੱਖੇ ਨੇ, ਪਿਆਸੇ ਨੇ ਜਾਂ ਬੇਸਹਾਰਾ ਨੇ, ਉਹਨਾਂ ਨੂੰ ਦਿੰਦੇ ਨੇ ਚੈਰਿਟੀ ਦੇ ਵਿੱਚ। ਜਿੰਨੀਆਂ ਔਰਗੇਨਾਈਜੇਸ਼ਨ ਵੀ ਬਣੀਆਂ ਨੇ ਗਰੀਬ ਲੋਕਾਂ ਦੀ ਮਦਦ ਕਰਦੀਆਂ ਨੇ, ਉੱਥੇ ਵੀ ਉਹ ਦਾਨ ਦਿੰਦੇ ਨੇ। ਸਿੱਖ ਧਰਮ ਦੇ ਵਿੱਚ ਦਸਵੰਧ ਕੱਢਣ ਦਾ ਹੁਕਮ ਹੈ, ਆਪਣੀ ਹੱਕ ਹਲਾਲ ਦੀ ਕਮਾਈ ਦਾ ਦਸਵਾਂ ਹਿੱਸਾ ਲੋੜਵੰਦਾਂ ਵਿੱਚ ਵੰਡਣਾ, ਇਸ ਨੂੰ ਦਸਵੰਧ ਕਿਹਾ ਜਾਂਦਾ। ਦਾਨ ਇਜ਼ ਅਪਰੋਚ ਡਿਵੈਲਪਿੰਗ ਏ ਸੈਂਸ ਆਫ ਕੰਪੈਸ਼ਨ ਐਂਡ ਐਮਪਥੀ, ਕਿ ਜਿਹੜਾ ਦਾਨ ਦੇਣਾ ਨਾ, ਜਦੋਂ ਕਿਸੇ ਨੂੰ ਤੁਸੀਂ ਦਾਨ ਦਿੰਦੇ ਹੋ, ਉਹਦੇ ਨਾਲ ਲੋਕਾਂ ਦੇ ਪ੍ਰਤੀ ਸਹਾਨੁਭੂਤੀ ਆਉਂਦੀ ਹੈ। ਗੁਰੂ ਸਾਹਿਬ ਨੇ ਫਰਮਾਇਆ ਸੀ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੀ ਸੀ। ਜੀਸਸ ਕ੍ਰਾਈਸਟ ਨੇ ਬੜੀ ਸੁੰਦਰ, ਇੱਕ ਸਿੰਪਲ ਅਤੇ ਸੁੰਦਰ ਐਗਜ਼ਾਮਪਲ ਬਾਈਬਲ ਦੇ ਅੰਦਰ ਦਿੱਤੀ ਹੈ, ਜਿਹੜਾ ਗੌਰ ਨਾਲ ਸੁਣਨਾ। ਜੀਸਸ ਕ੍ਰਾਈਸਟ ਕੀ ਕਹਿੰਦੇ ਨੇ ਕਿ ਵੈਨ ਯੂ ਗਿਵ ਏ ਲੰਚ ਔਰ ਡਿਨਰ, ਡੂ ਨਾਟ ਇਨਵਾਈਟ ਯੂਅਰ ਫਰੈਂਡਸ, ਯੂਅਰ ਰੈਲੇਟਿਵਸ ਔਰ ਰਿਚ ਨੇਬਰਸ। ਕਿਉਂ ਨਹੀਂ ਬੁਲਾਉਣੇ ਉਹਨਾਂ ਨੂੰ, ਆਪਣੇ ਫਰੈਂਡਸ ਨੂੰ ਕਿਉਂ ਨਹੀਂ ਬੁਲਾਉਣਾ, ਰੈਲੇਟਿਵਸ ਨੂੰ ਕਿਉਂ ਨਹੀਂ ਬੁਲਾਉਣਾ, ਅਮੀਰ ਲੋਕਾਂ ਨੂੰ ਕਿਉਂ ਨਹੀਂ ਲੰਚ ਡਿਨਰ ਕਰਾਉਣਾ? ਫਾਰ, ਕਿਉਂਕਿ ਫਾਰ ਦੇ ਵਿਲ ਇਨਵਾਈਟ ਯੂ ਬੈਕ, ਇਨ ਦਿਸ ਵੇ ਯੂ ਵਿਲ ਬੀ ਪੇਡ ਬੈਕ ਫਾਰ ਵਟ ਯੂ ਡਿਡ। ਕਿ ਜਦੋਂ ਤੁਸੀਂ ਅਮੀਰ ਲੋਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹੋ ਨਾ, ਅਤੇ ਉਹਨਾਂ ਨੇ ਜੋ ਕੁਛ ਖਰਚਦੇ ਹੋ, ਫਿਰ ਉਹ ਇੱਕ ਦਿਨ ਉਹ ਤੁਹਾਨੂੰ ਬੁਲਾ ਲੈਂਦੇ ਨੇ, ਅਤੇ ਜੋ ਕੁਛ ਤੁਸੀਂ ਖਰਚਿਆ ਉਸ ਦਿਨ ਉਹ ਖਰਚ ਕਰ ਦਿੰਦੇ ਨੇ। ਇਹੀ ਕਿਹਾ ਨਾ, ਫਾਰ ਦੇ ਵਿਲ ਇਨਵਾਈਟ ਯੂ ਬੈਕ ਐਂਡ ਇਨ ਦਿਸ ਵੇ ਯੂ ਵਿਲ ਬੀ ਪੇਡ ਬੈਕ ਫਾਰ ਵਟ ਯੂ ਡਿਡ। ਉਹਦੀ ਥਾਂ 'ਤੇ ਜੀਸਸ ਕ੍ਰਾਈਸਟ ਕਹਿੰਦਾ ਕਿ ਵੈਨ ਯੂ ਗਿਵ ਏ ਫੀਸਟ, ਜੋ ਕਿਸੇ ਨੂੰ ਬੁਲਾਉਣਾ ਖਾਣੇ 'ਤੇ ਜਾਂ ਕੋਈ ਵੀ ਪੁੰਨਦਾਨ ਕਰਨਾ, ਵੈਨ ਯੂ ਗਿਵ ਏ ਫੀਸਟ ਇਨਵਾਈਟ ਦਾ ਪੂਅਰ, ਗਰੀਬ ਲੋਕਾਂ ਨੂੰ ਬੁਲਾਓ, ਐਂਡ ਯੂ ਵਿਲ ਬੀ ਬਲੈਸਡ ਬਿਕੋਜ਼ ਦੇ ਆਰ ਨਾਟ ਏਬਲ ਟੂ ਪੇ ਬੈਕ। ਕਿ ਗਰੀਬ ਲੋਕਾਂ ਨੂੰ ਇਸ ਕਰਕੇ ਬੁਲਾਉਣਾ ਕਿਉਂਕਿ ਤੁਹਾਨੂੰ ਪਤਾ ਕਿ ਇਹਨਾਂ ਨੇ ਤੁਹਾਨੂੰ ਵਾਪਸ ਨਹੀਂ ਮੋੜਨਾ, ਰਾਦਰ ਗੋਡ ਵਿਲ ਰੀਪੇ ਯੂ, ਪਰਮਾਤਮਾ ਤੁਹਾਨੂੰ ਦੇਊਗਾ ਵੀ ਇਹਨੇ ਮੇਰੇ ਬੰਦਿਆਂ ਦੀ ਦੇਖਭਾਲ ਕੀਤੀ ਹੈ, ਉਹਨਾਂ ਦੀ ਹੈਲਪ ਕੀਤੀ ਹੈ। ਯਹੂਦੀ ਧਰਮ ਹੈ, ਉਹਦੇ ਵਿੱਚ ਲਿਖਿਆ ਹੋਇਆ ਦਸ਼ਾਂਸ਼ ਦਿਓ ਦੌਲਤਮੰਦ ਬਣੋ ਕਿ ਦਸਵਾਂ ਹਿੱਸਾ ਪੁੰਨਦਾਨ ਕਰੋ ਅਤੇ ਉਹ ਜਦੋਂ ਪੁੰਨਦਾਨ ਕਰਦੇ ਹੋ ਉਹਦੇ ਨਾਲ ਤੁਸੀਂ ਘੱਟਦਾ ਕੁਛ ਨਹੀਂ ਸਗੋਂ ਹੋਰ ਵੀ ਅਮੀਰ ਹੋ ਜਾਂਦੇ ਹੋ। ਹਜ਼ਰਤ ਯਾਕੂਬ ਇਸਲਾਮ ਦੇ ਵਿੱਚ ਆਉਂਦਾ, ਉਹਨਾਂ ਨੇ ਰੱਬ ਨੂੰ ਇੱਕ ਵਾਰ ਪ੍ਰੇਅਰ ਕੀਤੀ, ਅੱਲਾ ਨੂੰ ਪ੍ਰੇਅਰ ਕੀਤੀ ਕਿ ਜੋ ਕੁਛ ਤੂੰ ਮੈਨੂੰ ਦੇਵੇਂਗਾ ਮੈਂ ਉਸਦਾ ਦਸਵਾਂ ਹਿੱਸਾ ਤੇਰੀ ਭੇਂਟਾ ਕਰਾਂਗਾ, ਤੈਨੂੰ ਮੈਂ ਭੇਂਟ ਕਰੂੰਗਾ, ਚੰਗੇ ਕੰਮਾਂ 'ਤੇ ਲਾਊਂਗਾ। ਜ਼ਿੰਦਗੀ ਨੂੰ ਸਫਲ ਕਰਨ ਲਈ ਸਾਨੂੰ ਚਾਹੀਦਾ ਕਿ ਅਸੀਂ ਦੀਨ ਦੁਖੀਆਂ ਦੀ, ਅਨਾਥਾਂ ਦੀ, ਲੋੜਵੰਦਾਂ ਦੀ, ਬਿਮਾਰਾਂ ਦੀ ਅਤੇ ਦੁਨੀਆ ਦੇ ਭਲਾਈ ਲਈ ਪੁੰਨਦਾਨ ਜ਼ਰੂਰ ਕਰੀਏ, ਕਿਉਂਕਿ ਦਾਨ ਦੇਣ ਨਾਲ ਸਾਡੇ ਅੰਦਰ ਨਿਮਰਤਾ ਅਤੇ ਮਿਠਾਸ ਪੈਦਾ ਹੁੰਦੀ ਹੈ। ਜੇ ਅਸੀਂ ਪੁੰਨਦਾਨ ਨਹੀਂ ਨਾ ਕਰਦੇ ਤਾਂ ਸਾਡੇ ਅੰਦਰ ਬਦਬੂ ਆਉਣ ਲੱਗ ਪੈਂਦੀ ਹੈ। ਇੱਕ ਵਾਰ ਬਾਬਾ ਫਰੀਦ ਨੂੰ ਕਿਸੇ ਨੇ ਪੁੱਛਿਆ ਕਿ ਫਰੀਦ ਸਾਹਿਬ ਰਾਹੇ ਖੁਦਾ ਦੇਣੇ ਮੈਂ ਕਿਆ ਹੋਗਾ, ਵੀ ਰੱਬ ਦੇ ਰਸਤੇ ਵਿੱਚ ਨੇਕਪੰਕ ਕੰਮਾਂ ਦੇ ਵਿੱਚ ਪੁੰਨਦਾਨ ਕਰਨ ਦੇ ਵਿੱਚ ਸਾਡਾ ਕੀ ਫਾਇਦਾ ਹੈ, ਇਹਦੇ ਨਾਲ ਕੀ ਫਾਇਦਾ ਹੁੰਦਾ ਜਦੋਂ ਅਸੀਂ ਕਿਸੇ ਨੂੰ ਹੈਲਪ ਕਰਦੇ ਹਾਂ। ਫਰੀਦ ਸਾਹਿਬ ਨੇ ਸਮਝਾਇਆ ਕਿ ਬੇਟਾ ਜਿਸ ਤਰ੍ਹਾਂ ਖੂਹ ਦਾ ਪਾਣੀ ਹੁੰਦਾ ਨਾ, ਖੂਹ ਦਾ ਪਾਣੀ ਉਦੋਂ ਤੱਕ ਮਿੱਠਾ ਅਤੇ ਤਰੋ ਤਾਜ਼ਾ ਰਹਿੰਦਾ, ਫਰੈਸ਼ ਰਹਿੰਦਾ ਜਦ ਤੱਕ ਪਾਣੀ ਨਿਕਲਦਾ ਰਹੇ। ਜੇ ਖੂਹ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਜਾਵੇ ਨਾ ਤਾਂ ਉਹ ਪਾਣੀ ਬਦਬੂ ਦੇਣਾ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਜਿਹੜੇ ਦਾਨ ਨਹੀਂ ਦਿੰਦੇ ਉਹਨਾਂ ਦਾ ਧਨ ਫਜ਼ੂਲ ਚਲਿਆ ਜਾਂਦਾ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਆਪਾਂ ਹੁਣੀ ਗਾਣਾ ਸੁਣਿਆ, ਦਾਨ ਦੀਏ ਧਨ ਨਾ ਘਟੇ, ਨਦੀ ਨਾ ਘਟੇ ਨੀ, ਆਪਣੀ ਅੱਖੋਂ ਦੇਖ ਲੇ ਜੇ ਕਹੇ ਦਾਸ ਕਬੀਰ, ਕਿ ਜਿਸ ਤਰ੍ਹਾਂ ਦਾਨ ਨਦੀ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਕਰ ਲਓ ਪਾਣੀ ਨਦੀ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਆਪਣੀ ਜੇਬ ਦੇ ਵਿੱਚੋਂ ਤੁਸੀਂ ਤਿਲ ਫੁਲ ਕਿਸੇ ਲਈ ਹੈਲਪ ਕਰਦੇ ਹੋ, ਦਾਨ ਦਿੰਦੇ ਹੋ, ਕੋਈ ਫਰਕ ਨਹੀਂ ਪੈਂਦਾ। ਇਹ ਜਿਹੜੇ ਬੰਦੇ ਦਾਨ ਦਿੰਦੇ ਨੇ ਉਹ ਖੁਦ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਜਦੋਂ ਤੁਸੀਂ ਦਾਨ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡੀ ਕਿਸ ਤਰ੍ਹਾਂ ਦੀ ਬਰਕਤ ਪੈਂਦੀ ਹੈ। ਜੀਸਸ ਕ੍ਰਾਈਸਟ ਨੇ ਤਾਂ ਇੱਥੋਂ ਤੱਕ ਵੀ ਕਿਹਾ ਬਾਈਬਲ 'ਚ ਕਿ ਜੋ ਕੁਝ ਤੇਰੇ ਪਾਸ ਮਾਲ ਧਨ ਹੈ ਨਾ ਉਹ ਵੇਚ ਕੇ ਗਰੀਬਾਂ ਵਿੱਚ ਵੰਡ ਦੇ, ਫਿਰ ਦੇਖੀ ਤੇਰੇ ਲਈ ਜਿਹੜੇ ਸਵਰਗ ਦੇ ਨੇ ਦਰਵਾਜ਼ੇ ਖੁੱਲ੍ਹ ਜਾਣਗੇ। ਇਹ ਨਾ ਸੋਚੋ ਕਿ ਮੈਂ ਦਾਨ ਇਹਨੂੰ ਦੇਣਾ ਜਾਂ ਉਹਨੂੰ ਦੇਣਾ, ਜਾਂ ਇਹ ਸਾਡਾ ਇੰਡੀਅਨ ਨੂੰ ਤਾਂ ਆਪਾਂ ਦਾਨ ਦੇ ਦਈਏ, ਇਹਦਾ ਇੱਥੇ ਪਾਕਿਸਤਾਨ ਲਈ ਇਕੱਠੇ ਹੋ ਰਹੇ ਨੇ ਉਹਨੂੰ ਨਾ ਦਾਨ ਦਿਓ। ਇੱਕ ਪਾਸੇ ਤਾਂ ਕਹਿੰਦੇ ਹਾਂ ਕਿ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਦੂਜੇ ਪਾਸੇ ਅਸੀਂ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਦੇਸ਼ ਦੇ ਨਾਂ 'ਤੇ ਫਰਕ ਪਾਉਣਾ ਕਿ ਅਸੀਂ ਆਪਣੇ ਬੰਦੇ ਦੀ ਮਦਦ ਕਰਨੀ ਹੈ ਦੂਜੇ ਦੀ ਨਹੀਂ। ਮੈਨੂੰ ਯਾਦ ਹੈ ਕਿ ਪਿਛਲੇ ਵੀਕ ਇੱਥੇ ਜਿੱਥੇ ਮੈਂ ਬੈਠਾ 770 ਦੇ ਚੈਨਲ 'ਤੇ, ਇੱਥੇ ਦਾਨ ਲਈ ਪੈਸੇ ਮੰਗੇ ਜਾ ਰਹੇ ਸੀਗੇ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਇਸ ਕਰਕੇ ਨਹੀਂ ਕੋਈ ਸ਼ੋਅ ਆਫ ਕਰਨਾ, ਮੈਂ ਜਿਮ ਤੋਂ ਜਾ ਕੇ ਤਕਰੀਬਨ 2 ਵਜੇ ਆ ਕੇ ਸੌ ਜਾਂਦਾ ਕਿਉਂਕਿ ਥੱਕੇ ਹੁੰਦੇ ਹਾਂ, ਅਤੇ ਸ਼ਾਮ ਨੂੰ ਫਿਰ ਸੈਰ ਕਰਨ ਜਾਣਾ। ਮੈਂ ਗੂੜੀ ਰੀਂਝ ਘੂਕ ਸੁੱਤਾ ਪਿਆ ਸੀ, ਮੇਰੇ ਵਾਈਫ ਕਿਤੇ ਕੰਮ ਗਏ ਹੋਣਗੇ, ਉਹਨਾਂ ਦਾ ਮੈਨੂੰ 2-3 ਵਾਰ ਫੋਨ ਆਇਆ, ਮੈਂ ਜਦੋਂ ਫੋਨ ਚੱਕਿਆ ਮੈਂ ਮਤਲਬ ਇੰਨੇ ਗੂੜੀ ਨੀਂਝ ਪਿਆ ਸੀਗਾ, ਅਤੇ ਮੈਂ ਕਿਹਾ ਵੀ ਕੀ ਗੱਲ, ਅਤੇ ਉਹ ਕਹਿੰਦੇ ਵੀ ਅਰਫਾ ਮੁਜ਼ੱਫਰ ਜੀ ਆਪਣੇ ਰੇਡੀਓ ਸਟੇਸ਼ਨ 'ਤੇ ਗਰੀਬ ਲੋਕਾਂ ਦੀਆਂ ਸ਼ਾਦੀਆਂ ਲਈ ਪੈਸੇ ਇਕੱਠੇ ਕਰ ਰਹੇ ਨੇ। ਮੈਨੂੰ ਲੱਗਾ ਮੈਂ ਸੁਪਨੇ 'ਚ, ਮੈਨੂੰ ਕੋਈ ਫੋਨ ਆਇਆ, ਮੈਂ ਫੇਰ ਪੁੱਛਿਆ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਸੁਪਨਾ ਆ ਰਿਹਾ, ਉਹ ਕਹਿੰਦੇ ਨਹੀਂ ਮੈਂ ਬੋਲ ਰਹੀ ਹਾਂ, ਤੂੰ ਧਿਆਨ ਨਾਲ ਸੁਣ, ਅਤੇ ਤੁਸੀਂ ਵੀ ਗਰੀਬ ਲੋਕਾਂ ਦੇ ਹੋ। ਮੈਂ ਕਿਹਾ ਉਹ ਕਹਿੰਦੇ ਆਪਾਂ ਨੇ ਇਹ ਨਹੀਂ ਦੇਖਣਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਆਪਣੇ ਇੰਡੀਆ 'ਚ ਕਿਸੇ ਦਾ ਵਿਆਹ ਕਰਨੇ, ਕਹਿੰਦੀ ਇੰਡੀਆ 'ਚ ਹੋਵੇ ਜੇ ਪਾਕਿਸਤਾਨ ਹੋਵੇ ਜੇ ਰਸ਼ੀਆ ਹੋਵੇ, ਆਪਾਂ ਕਹਿੰਦੇ ਆਪਾਂ ਤਾਂ ਗਰੀਬ ਲੋਕਾਂ ਲਈ ਕਰਨਾ, ਪਰਮਾਤਮਾ ਦੇ ਉਹ ਲੋਕ ਨੇ। ਸੋ ਇਸ ਕਰਕੇ ਮੈਂ ਉਹ ਸੁੱਤੇ ਪਏ ਨਹੀਂ ਫੋਨ ਅਰਫਾ ਜੀ ਨੂੰ ਘੁਮਾ ਲਿਆ ਅਤੇ ਦਿੱਤਾ। ਮੈਂ ਗੱਲ ਇਹ ਨਹੀਂ ਦੱਸਣਾ ਤਾਂ ਮੈਂ ਕਿਉਂ ਦਿੱਤਾ, ਪਹਿਲੀ ਗੱਲ ਤਾਂ ਮੈਂ ਗੱਲ ਕਲੀਅਰ ਕਰ ਦੇਣਾ, ਅੱਜ ਤੋਂ 4 ਸਾਲ ਪਹਿਲਾਂ ਮੇਰਾ ਇੱਕ ਫਰਮ ਵਿਸ਼ਵਾਸ ਸੀਗਾ ਵੀ ਜਿਹੜਾ ਦਾਨ ਦੇਣਾ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਪਰ ਮੈਂ ਆਪਣੇ ਵਿਚਾਰ ਬਦਲੇ ਜੋ ਮੇਰੇ ਨਾਲ ਇੰਸੀਡੈਂਟ ਹੋਇਆ। ਉਹ ਕਿਉਂ ਵਿਚਾਰ ਬਦਲੇ ਮੈਂ ਆਪਣੇ ਵਿਚਾਰ ਸਾਂਝੇ ਕਰਦਾ, ਮੇ ਵੀ ਆਮ ਰਾਂਗ ਰਾਈਟ ਔਰ ਰੋਂਗ, ਤੁਹਾਡਾ ਵਿਚਾਰ ਆਪਣੇ ਬਣਾਉਣੇ ਤੁਹਾਡੇ ਫਰਜ਼ ਹੈ। ਕਿਉਂਕਿ ਅਸੀਂ ਇੱਕ ਸਾਡੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਜੈਤੋ ਦੀ ਮੰਡੀ ਹੈ, ਉੱਥੇ ਮੇਰੇ ਵਾਈਫ ਨੇ ਕਾਲਜ ਦੇ ਵਿੱਚ ਪੜ੍ਹਾਇਆ ਸੀ, ਅਸੀਂ 2 ਸਾਲ ਕਿਰਾਏ 'ਤੇ ਰਹੇ ਸੀ। ਅਸੀਂ 1994-95 'ਚ ਉੱਥੇ ਗਏ, ਜਿਨ੍ਹਾਂ ਦੇ ਕੋਲ ਰਹਿੰਦੇ ਸੀਗੇ, ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੰਦਰ ਦੇ ਵਿੱਚ ਉਹ ਕਿਉਂਕਿ ਰਿਟਾਇਰ ਹੋ ਗਏ ਵੀ ਮੇਰਾ ਕੰਮ ਇਹ ਹੈ ਵੀ ਹੁਣ ਮੇਰੇ ਕੋਲ ਗਲਾਤ ਤਾਂ ਹੈ ਨਹੀਂ, ਅਤੇ ਮੈਂ ਮੰਦਰ ਦੇ ਵਿੱਚ ਖਾਣਾ ਬਣਾਉਣਾ, ਸਬਜ਼ੀਆਂ ਸੀ ਬਾਜ਼ਾਰ 'ਚ, ਉਹਨਾਂ ਨੇ ਰੋਟੀ ਆ ਅਤੇ 40-50 ਬੰਦੇ ਆ ਕੇ ਰੋਟੀ ਖਾ ਜਾਂਦੇ ਨੇ, ਅਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੰਨਾ ਖਰਚ ਹੁੰਦਾ, ਕਹਿੰਦੇ ਉਸ ਵੇਲੇ ਕਹਿੰਦੇ 200 ਰੁਪਇਆ ਹੁੰਦਾ ਕਿਉਂਕਿ ਸਬਜ਼ੀਆਂ ਲੋਕ ਸਸਤੀਆਂ ਦਿੰਦੇ ਨੇ, ਆਟੇ ਉੱਟੇ ਦੀ ਕੋਈ ਇੰਨੀ ਗੱਲ ਨਹੀਂ ਹੁੰਦੀ। ਅਤੇ ਮੈਂ ਕਿਹਾ ਫਿਰ ਉਹਦਾ ਤੁਹਾਨੂੰ ਪੈਸੇ ਫਿਰ ਕਿੱਥੋਂ ਆਉਂਦੇ ਨੇ? ਉਹ ਕਹਿੰਦੇ ਵੀ ਕੋਈ ਕਿਸੇ ਦਾ ਮੁੰਡੇ ਦਾ ਜੰਮੇ ਜਨਮ ਹੁੰਦਾ, ਕਿਸੇ ਦੀ ਯੂਨੀਵਰਸਿਟੀ ਹੁੰਦੀ ਆ, ਉਹ ਦੇ ਜਾਂਦੇ ਨੇ, ਜੇ ਨਾ ਹੁਣ ਅਸੀਂ ਆਪਣੇ ਕੋਲੋਂ ਦੇ ਦਿੰਦੇ ਹਾਂ। ਮੇਰੀ ਵਾਈਫ ਨੇ ਕਿਹਾ ਵੀ ਨਹੀਂ, ਆਪਾਂ ਵੀ ਦਾਨ ਦਿੰਦੇ ਹਾਂ। ਅਸੀਂ ਸਾਲ ਕਰਿਆ ਕੇ ਆਏ ਸੀਗੇ ਅਤੇ ਮੈਂ ਉਹਨਾਂ ਨੂੰ ਕਿਹਾ ਵੀ 6 ਮਹੀਨੇ ਦਾ ਅਸੀਂ ਦਿੰਦੇ ਹਾਂ। ਮੇਰੇ ਵਾਈਫ ਕਹਿੰਦੇ ਨੇ 6 ਮਹੀਨੇ ਨਹੀਂ 1 ਸਾਲ ਦਾ ਲਓ ਜੀ ਸਾਡੇ ਕੋਲ ਚੈੱਕ, ਅਸੀਂ ਉਹਨਾਂ ਨੂੰ ਸਾਲ ਦਾ ਦਿਆ ਹੈ। ਪਰ ਮੈਂ ਉਹਨਾਂ ਨੂੰ ਇੱਕ ਸ਼ਰਤ ਲਾਈ ਕਿ ਭਾਈ ਸਾਹਿਬ ਤੁਸੀਂ ਕਿਸੇ ਨੂੰ ਪਤਾ ਨਾ ਲੱਗਣ ਦਿਓ ਵੀ ਅਸੀਂ ਕੋਈ ਦਾਨ ਦਿੱਤਾ, ਸਾਡਾ ਨਾਂ ਨਹੀਂ ਆਉਣਾ ਸੀ। ਉਹ ਕਹਿੰਦੇ ਠੀਕ ਹੈ। 4-5 ਸਾਲਾਂ ਬਾਅਦ ਜਾਂ ਪਿੱਛੇ 8-10 ਸਾਲਾਂ ਬਾਅਦ ਮੈਂ ਉੱਥੇ ਗਿਆ, ਉਹ ਕੰਧ ਦੇ ਉੱਤੇ ਲਿਖਿਆ ਹੋਇਆ ਸੀ ਮੇਰਾ ਨਾਂ ਕੈਨੇਡਾ ਵਾਲੇ ਡਾਕਟਰ ਨਰਿੰਦਰ ਰਵੀ ਕੈਨੇਡਾ ਵਾਲੇ, ਇੰਨੇ ਰੁਪਈਏ, 1 ਲੱਖ ਰੁਪਈਆ ਜਾਂ 90,000 ਜਾਂ 2 ਲੱਖ ਜਿੰਨਾ ਵੀ, 50,000 ਜਿੰਨਾ ਵੀ ਦਾਨ ਦਿੱਤਾ। ਮੈਂ ਥੋੜ੍ਹਾ ਦੇਖ ਕੇ ਨਾ ਅਪਸੈਟ ਹੋਇਆ ਕਿਉਂਕਿ ਮੇਰਾ ਜ਼ਿੰਦਗੀ 'ਚ ਫਰਮ ਵਿਸ਼ਵਾਸ ਸੀਗਾ। ਜਦੋਂ ਉਹਨਾਂ ਨੂੰ 1-on-1 ਮੇਰੀ ਗੱਲ ਹੋਈ, ਮੈਂ ਕਿਹਾ ਵੀ ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੇਰਾ ਨਾਂ ਨਹੀਂ ਆਉਣ ਦੇਣਾ, ਇਹਦੇ ਵਿੱਚ ਤਾਂ ਈਗੋ ਆਜੂਗੀ। ਮੇਰੀ ਤਾਂ ਪੈਂਟ ਪੱਟੀ ਦੇ ਵਿੱਚ ਮੈਂ ਮਾਸਟਰਸ ਕੀਤੀ ਹੈ, ਗਰੀਬੀ ਦੱਬ ਕੇ ਦੇਖੀ ਹੈ, ਅਤੇ ਮੈਂ ਨਹੀਂ ਚਾਹੁੰਦਾ ਕੋਈ ਮੇਰਾ ਨਾਂ ਆਵੇ। ਉਹ ਕਹਿੰਦੇ ਜੀ ਗੱਲ ਇਹ ਹੈ, ਅਸੀਂ ਬਿਲਕੁਲ ਨਹੀਂ ਨਾਂ ਲਿਖਿਆ ਸੀ, ਪਰ 2-3 ਸਾਲਾਂ ਬਾਅਦ ਸਾਡੀ ਕਮੇਟੀ ਨੇ ਫੈਸਲਾ ਕੀਤਾ ਵੀ ਜੇ ਆਪਾਂ ਨਾਂ ਲਿਖ ਦਿਆਂਗੇ ਤਾਂ ਸ਼ਹਿਰ ਦੇ ਬੰਦਿਆਂ ਨੂੰ, ਮੰਡੀ ਦੇ ਬੰਦਿਆਂ ਨੂੰ ਇਹ ਹੋਊਗਾ ਕਿ ਜਿਹੜਾ ਇੱਕ ਬੰਦਾ ਪ੍ਰੋਫੈਸਰ ਸਾਲ ਰਹਿ ਕੇ ਗਿਆ ਕੈਨੇਡਾ ਚਲਿਆ ਗਿਆ, ਉਹ ਜੇ ਇੰਨੇ ਪੈਸੇ ਦੇ ਸਕਦਾ ਤਾਂ ਅਸੀਂ ਕਿਉਂ ਨਹੀਂ ਪੁੰਨਦਾਨ ਕਰ ਸਕਦੇ। ਕਹਿੰਦੇ ਉਸ ਤੋਂ ਬਾਅਦ ਉਹ ਤੁਹਾਡਾ ਨਾਂ ਦੇਖ ਕੇ ਲੋਕਾਂ ਨੇ ਦੇਣਾ ਸ਼ੁਰੂ ਕਰਤਾ, ਹੁਣ ਸਾਡੇ ਕੋਲ ਬੈਂਕ 'ਚ ਮੋਰ ਦੈਨ ਐਨਫ ਹੈ। ਫਿਰ ਮੇਰਾ ਯਕੀਨ ਹੋ ਗਿਆ ਜੇ ਮੇਰੇ ਨਾਂ ਦੱਸਣ ਨਾਲ ਬਾਕੀ ਵੀ ਦਿੰਦੇ ਨੇ ਤਾਂ ਕੀ ਨੁਕਸਾਨ ਹੈ। ਉਹੀ ਤਰੀਕਾ ਅਰਫਾ ਮੁਜ਼ੱਫਰ ਜੀ ਨੇ ਅਡੋਪਟ ਕੀਤਾ ਅਤੇ ਮੇਰਾ ਇਸੇ ਕਰਕੇ ਵਿਸ਼ਵਾਸ ਸੀਗਾ, ਤਾਂ ਹੀ ਮੈਂ ਗੱਲ ਕੀਤੀ ਹੈ ਕਿ ਮੈਂ ਵੀ ਆਪਣਾ ਤਿਲ ਫੁਲ ਉਹਦੇ ਵਿੱਚ ਦਾਨ ਪਾਇਆ। ਇਹ ਨਹੀਂ ਦੇਖਿਆ ਕਿ ਉਹ ਪਾਕਿਸਤਾਨ 'ਚ ਜਾਣਾ ਕਿ ਰਸ਼ੀਆ ਜਾਣਾ ਇੰਡੀਆ ਜਾਣਾ, ਬੰਦੇ ਦਾ ਸਾਰਾ ਇੱਕੋ ਨੇ। ਰਾਦਰ ਜ਼ਿਆਦਾ ਖੁਸ਼ ਹੋਵੋ ਜੋ ਦੂਜਿਆਂ ਨੂੰ ਦਿਓਗੇ, ਇਹੀ ਤਾਂ ਪਿਆਰ ਦੀ ਨਿਸ਼ਾਨੀ ਹੈ। ਪਿਆਰ ਵੱਧ ਹੈ, ਆਪਣੇ ਨੂੰ ਤਾਂ ਸਾਰਾ ਹੀ ਦਿੰਦਾ। ਜੀਸਸ ਕ੍ਰਾਈਸਟ ਨੇ ਤਾਂ ਹੀ ਤਾਂ ਕਿਹਾ ਸੀ ਆਪਣੇ ਰਿਸ਼ਤੇਦਾਰਾਂ ਨੂੰ, ਅਮੀਰ ਬੰਦਿਆਂ ਨੂੰ ਨਾ ਬੁਲਾਓ, ਉਹ ਤੁਹਾਨੂੰ ਵੀ ਬੁਲਾ ਲੈਣਗੇ ਕਿਸੇ ਨਾ ਕਿਸੇ ਦਿਨ। ਉਹਨਾਂ ਨੂੰ ਬੁਲਾਓ ਜਿਹੜੇ ਨੀਡੀ ਨੇ, ਕਿਉਂਕਿ ਉਹ ਦੇ ਨਹੀਂ ਸਕਦੇ, ਉਹਦੀ ਥਾਂ 'ਤੇ ਤੁਹਾਨੂੰ ਪਰਮਾਤਮਾ ਦੇਗਾ। ਦੇਖਿਆ ਦੁਨੀਆ ਨਾ, ਆਪਾਂ ਇਹ ਨਾ ਦੇਖੋ ਵੀ ਉਹ ਮਾੜਾ ਆ, ਉਹ ਮਾੜਾ ਆ, ਨਹੀਂ ਕਰਨਾ ਉਹ ਨਹੀਂ ਕਰਨਾ, ਤੁਸੀਂ ਆਪਣੇ ਬਾਰੇ ਸੋਚੋ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸ ਨੇ ਰੋਕਾ ਹੈ। ਆਪਾਂ ਇਹ ਦੇਖੀਏ ਵੀ ਉਹ ਨਹੀਂ ਦਿੰਦਾ, ਉਹ ਨਹੀਂ ਦਿੰਦਾ, ਸਾਰੀ ਦੁਨੀਆ ਜੀ ਹੇਰਾ ਫੇਰੀ ਕਰੀ ਜਾਂਦੇ, ਧੰਨ ਲੱਗ ਲੁੱਟੀ ਜਾਂਦੇ ਨੇ, ਆਪਾਂ ਕਿਸ ਤੋਂ ਕੀ ਲੈਣਾ। ਆਪਾਂ ਆਪਣੀ ਜੇਬ ਖਾਲੀ ਕਰੋ, ਆਪਣੀ ਨੀਤ ਸਾਫ਼ ਰੱਖੋ ਕਿ ਆਪਾਂ ਕਿਸੇ ਦੀ ਮਦਦ ਕਰਨੀ ਹੈ। ਇਸ ਕਰਕੇ ਜ਼ਿੰਦਗੀ ਦੇ ਥੋੜ੍ਹੀ ਜਿਹੀ ਫਿਲਾਸਫੀ ਨੂੰ ਸਮਝਣ ਦੀ ਕਰੋ। ਆਹ ਜਿਹੜਾ ਜੱਫੇ ਮਾਰ ਕੇ ਪੈਸਾ ਕੱਢਣਾ ਨਹੀਂ ਨਾ, ਕੰਜੂਸੀ ਆਰਾਮ ਬਣਨਾ, ਇਹ ਐਂ ਖਾਲੀ ਰਹਿ ਜਾਣਾ, ਇੱਥੇ ਹੀ ਛੱਡ ਜਾਓਗੇ ਭਾਈ ਸਾਹਿਬ। ਕਿਉਂਕਿ ਜ਼ਿੰਦਗੀ ਦੀ ਹਕੀਕਤ ਕੀ ਹੈ, ਕਿਉਂ ਗਾਫਲ ਹੋ ਕੇ ਸੁੱਤਾ ਹੈ, ਅੱਖਾਂ ਮਿੱਟੀ ਐ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ, ਜਿਸ ਲਈ ਆਇਆ ਵਿੱਚ ਜਹਾਨ। ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਜਦੋਂ ਫੂਕ ਨਿਕਲ ਗਈ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਇਨਸਾਨ। ਇਸ ਦੁਨੀਆ ਦੇ ਅੰਦਰ ਬੰਦੇ 4 ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। ਕਿਉਂਕਿ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ, ਕੌਡੀ ਬਦਲਾ ਜਾਏ। ਆਹ ਖਾ ਪੀ ਕੇ ਐਸ਼ ਕਰਕੇ ਬੈਂਕਾਂ ਦੇ ਬੈਲੈਂਸ ਭਰ ਭਰ ਕੇ ਚਲੇ ਜਾਂਦੇ ਹੋ, ਇਹ ਜਿਹੜਾ ਫਿਰ ਅਖੀਰ ਜਿੱਦਣ ਫੂਕ ਨਿਕਲ ਗਈ ਸਭ ਇੱਥੇ ਹੀ ਰਹਿ ਜਾਂਦੇ। ਅੱਜ ਆਪਾਂ ਹਰ ਦੁਨੀਆ ਦਾ ਬੰਦਾ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕਰਦਾ, ਇੱਜ਼ਤ ਮਾਨ ਕਰਦਾ, ਸਿਰ ਚੁਕਾਉਂਦਾ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਉਂਦੇ ਜੀ ਆਪਣੇ ਹੱਥਾਂ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਸੀ। ਹਿਸਟਰੀ ਵਿੱਚ ਆਉਂਦਾ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਫਾਦਰ ਸੀ ਕਾਲੂ ਜੀ, ਉਹਨਾਂ ਨੇ ਨਾਨਕ ਨੂੰ 20 ਰੁਪਏ ਦਿੱਤੇ ਕਿ ਨਾਲ ਦੇ ਸ਼ਹਿਰ ਵਿੱਚ ਜਾ ਕੇ ਵਪਾਰ ਕਰ ਅਤੇ ਨਫ਼ਾ ਕਮਾ। ਉਹ ਜਦੋਂ ਜਾਣ ਲੱਗੇ ਜੰਗਲ ਵਿੱਚ, ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ ਜਿਹਨਾਂ ਨੇ ਰੋਟੀ ਨਹੀਂ ਖਾਧੀ ਸੀਗੀ। ਸੋ ਗੁਰੂ ਨਾਨਕ ਸਾਹਿਬ ਨੇ ਸੋਚਿਆ ਵੀ ਸੱਚਾ ਸੌਦਾ ਲਾਹੇਵੰਦ ਸੌਦਾ ਹੀ ਆ, ਉਹ 20 ਰੁਪਏ ਦੇ ਜਾ ਕੇ ਰਾਸ਼ਨ ਪਾਣੀ ਲਿਆਏ ਅਤੇ ਉਹਨਾਂ ਭੁੱਖਿਆਂ ਨੂੰ ਜਿਹੜਾ ਸੀਗਾ ਭੋਜਨ ਛਕਾਇਆ। ਉਹਨਾਂ ਨੇ 20 ਤੋਂ 30 ਨਹੀਂ ਬਣਾਏ, ਉਹਦੀ ਥਾਂ 'ਤੇ ਪੁੰਨਦਾਨ ਕਰਨ ਨੂੰ, ਲੋੜਵੰਦਾਂ ਦੀ ਹੈਲਪ ਕਰਨ ਨੂੰ ਤਰਜੀਹ ਦਿੱਤੀ, ਪ੍ਰੈਫਰੈਂਸ ਦਿੱਤੀ। ਕਰਤਾਰਪੁਰ ਦੇ ਵਿੱਚ ਆਪਣੀ ਹੱਥੀਂ ਖੇਤੀ ਕੀਤੀ ਅਤੇ ਹੱਕ ਲਾਲ ਦੀ ਕਮਾਈ ਵਿੱਚੋਂ ਮੁਫ਼ਤ ਲੰਗਰ ਲਗਾਇਆ, ਜੋ ਅੱਜ ਦੁਨੀਆ ਦੇ ਹਰ ਗੁਰਦੁਆਰੇ ਦੇ ਅੰਦਰ ਮੁਫ਼ਤ ਲੰਗਰ ਖਵਾਇਆ ਜਾਂਦਾ ਹੈ। ਜੇ ਗੁਰੂ ਨਾਨਕ ਸਾਹਿਬ ਦੀ ਇੱਕ ਮੈਨੂੰ ਤੁੱਕ ਯਾਦ ਆ ਗਈ, ਜਿਹੜੀ ਕਿ ਮੇਰੇ ਖਿਆਲ ਗੁਰੂ ਗ੍ਰੰਥ ਸਾਹਿਬ ਦੇ ਪੇਜ 468 ਦੇ ਉੱਤੇ 11ਵਾਂ ਸਲੋਕ ਹੈ। ਕਹਿੰਦੇ ਵਨ ਨੋਜ਼ ਦਾ ਟਰੁੱਥ, ਜੇ ਸੱਚਾਈ ਜਾਣਨੀ ਹੈ ਨਾ, ਇਟ ਇਜ਼ ਓਨਲੀ ਪੋਸੀਬਲ ਵੈਨ ਹੀ ਨੋਜ਼ ਦਾ ਟਰੂ ਵੇ ਆਫ ਲਾਈਫ, ਜ਼ਿੰਦਗੀ ਬਤੀਤ ਕਿਵੇਂ ਕਰਨੀ ਹੈ। ਜਦੋਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਗਿਆ ਨਾ, ਫਿਰ ਹੀ ਸਾਨੂੰ ਸੱਚਾਈ ਪਤਾ ਲੱਗੂਗੀ। ਸ਼ੋਇੰਗ ਮਰਸੀ ਟੂ ਬੀਂਗਸ ਮੇਕਸ ਡੋਨੇਸ਼ਨ ਐਂਡ ਚੈਰਿਟੀ, ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕਰਨਾ, ਡੋਨੇਸ਼ਨ ਦਿਓ, ਪੁੰਨਦਾਨ ਕਰੋ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਾਚੀ ਲਏ, ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ, ਇਹ ਲਿਖਿਆ ਉੱਥੇ। ਹਮੇਸ਼ਾ ਦਾਨ ਸੋਚ ਸਮਝ ਕੇ ਕਰਨਾ ਚਾਹੀਦਾ। ਜਿਵੇਂ ਖੇਤ ਦੀ ਮਿੱਟੀ ਦੇਖਦੇ ਨਾ ਵੀ ਉਪਜਾਊ ਹੈ, ਫਿਰ ਹੀ ਅਸੀਂ ਬੀਜ ਪਾਉਣੇ ਹਾਂ। ਜੇ ਮਿੱਟੀ ਨਹੀਂ ਉਪਜਾਊ ਤਾਂ ਅਸੀਂ ਬੀਜ ਕੀ ਪਾਵਾਂਗੇ। ਖੇਤ ਪਛਾਣੇ ਬੀਜੇ ਦਾਨ, ਗੁਰੂ ਗ੍ਰੰਥ ਸਾਹਿਬ ਦੇ ਪੇਜ 1411 ਦੇ ਉੱਤੇ ਲਿਖਿਆ ਗਿਆ। ਦਾਨ ਹਮੇਸ਼ਾ ਲੋੜਵੰਦਾਂ ਲਈ, ਭੁੱਖਿਆਂ ਪਿਆਸਿਆਂ ਨੂੰ ਖਿਲਾਓ, ਉਹਨਾਂ ਨੂੰ ਪਿਲਾਓ। ਜਿਨ੍ਹਾਂ ਪਾਸ ਅੱਗੇ ਹੀ ਧਨ ਦੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਦੇਣ ਦਾ ਕੀ ਲਾਭ। ਗੁਰੂ ਸਾਹਿਬ ਨੇ ਇਹੀ ਗੱਲ ਵੀ ਜਿਹੜੇ ਬੰਦੇ ਆਲਰੇਡੀ ਰੱਜੇ ਹੋਏ ਨੇ, ਵੱਡੇ ਵੱਡੇ ਮਹਿਲ ਪਾਏ ਹੋਏ ਨੇ, ਵੱਡੇ ਵੱਡੇ ਗੁਰਦੁਆਰੇ ਧਾਰਮਿਕ ਸਥਾਨ ਬਣੇ ਨੇ, ਉਹਨਾਂ ਦੇ ਪ੍ਰਬੰਧਕ ਆਪ ਐਸ਼ ਕਰੀਏ, ਉਹਨਾਂ ਨੂੰ ਦੇਣ ਦਾ ਫਾਇਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਪੇਜ 419 ਦੇ ਵਿੱਚ ਸਾਫ਼ ਲਿਖਿਆ, ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਏ। ਜੇ ਜ਼ਮੀਨ ਉਪਜਾਊ ਨਹੀਂ, ਕੱਲਰ ਆ, ਉੱਥੇ ਜਿੰਨਾ ਮਰਜ਼ੀ ਬੀਜ ਪਾਈਏ ਉਹਦਾ ਕੋਈ ਫਾਇਦਾ ਨਹੀਂ ਹੋਣਾ। ਇਸੇ ਤਰ੍ਹਾਂ ਹੀ ਅੱਜ ਜਿਹੜੇ ਸਾਡੇ ਧਾਰਮਿਕ ਸਥਾਨ ਨੇ, ਵੱਡੇ ਵੱਡੇ ਬਾਬਿਆਂ ਦੇ ਵੱਡੇ ਵੱਡੇ ਡੇਰੇ ਨੇ, ਉਹਨਾਂ ਕੋਲ ਕੀਮਤੀ ਸੋਨੇ ਹੀਰਿਆਂ ਦੇ ਭੰਡਾਰ ਭਰੇ ਪਏ ਨੇ। ਮੈਂ ਖੁਦ ਦੇਖਿਆ ਕੋਠੇ ਦੇ ਕੋਠੇ ਲੋਕ ਭਰ ਕੇ ਦਾਨ ਆਉਂਦਾ ਉਹਨਾਂ ਕੋਲ। ਇਹਨਾਂ ਬਾਬਿਆਂ ਕੋਲ ਮਹਿੰਗੀਆਂ ਕਾਰਾਂ ਨੇ, ਅਲੀਸ਼ਾਨ ਕਾਰਾਂ 'ਚ ਰਹਿੰਦੇ ਨੇ, ਅਲੀਸ਼ਾਨ ਘਰਾਂ 'ਚ ਰਹਿੰਦੇ ਨੇ, ਹਵਾਈ ਜਹਾਜ਼ ਨੇ। ਇਹਨਾਂ ਦੀ ਜਿਹੜੀ ਨਲਾਇਕ ਔਲਾਦ ਹੈ ਨਾ, ਉਹ ਵੀ ਸੰਗਤ ਦੇ ਚੜਾਵੇ 'ਤੇ ਐਸ਼ ਕਰਦੇ ਨੇ। ਇਹਨਾਂ ਆਲਸੀ ਅਤੇ ਫਰੇਬੀ ਅਤੇ ਨਿਖੱਟੂ ਲੋਕਾਂ ਨੂੰ ਦਾਨ ਕਰਕੇ ਇਹਨਾਂ ਨੂੰ ਮੋਟੇ ਕਰੀ ਜਾਂਦੇ ਹਾਂ ਅਸੀਂ। ਉੱਪਰੋਂ ਬੜੇ ਮਿੱਠੇ ਬੋਲਦੇ ਨੇ, ਵਿੱਚੋਂ ਰੱਬ ਕੇ ਸ਼ੈਤਾਨ ਨੇ। ਕਹਿਣੀ ਅਤੇ ਕਰਨੀ ਦਾ ਜ਼ਮੀਨ ਸਮਾਨ 'ਚ ਫਰਕ ਹੈ। ਅਸੀਂ ਇਹਨਾਂ ਨੂੰ ਸਮਝਦੇ ਨਹੀਂ ਕਿਉਂਕਿ ਸੰਗਤ ਅੱਖਾਂ ਮੀਚ ਕੇ ਮਗਰ ਲੱਗੀ ਹੈ। ਇੱਥੇ ਚੜਾਵਾ ਚੜਾਉਣ ਦੀ ਥਾਂ ਇਹਨਾਂ ਨੂੰ ਚੜਾਵੇ ਚੜਾਉਣੇ ਉੜੇ। ਕਈ ਤਾਂ ਬੰਦੇ ਆਪਣੀਆਂ ਜ਼ਮੀਨਾਂ ਡੇਰੇ ਦੇ ਨਾਂ 'ਤੇ ਲਵਾ ਆਉਂਦੇ ਨੇ, ਉਹਨਾਂ ਨੂੰ ਪੁੱਛੋ ਉਹ ਤੁਹਾਡੀ ਉੱਥੋਂ ਜ਼ਮੀਨ ਵੇਚ ਕੇ ਕਿਤੇ ਹੋਰ ਲੈ ਲੈਂਦੇ, ਉਹਨਾਂ ਦੇ ਕਿਹੜੇ ਬਾਪੂ ਜੀ ਦੇ ਪੈਸੇ ਲੱਗੇ ਨੇ। ਉਹੀ ਜ਼ਮੀਨ ਤੁਸੀਂ ਪਿੰਡ ਵਿੱਚ ਕਿਸੇ ਸਕੂਲ ਨੂੰ ਦੇ ਦਿਓ, ਕਿਸੇ ਹਸਪਤਾਲ ਨੂੰ ਦੇ ਦਿਓ, ਕਿਸੇ ਗਰੀਬ 4 ਬੰਦਿਆਂ ਨੂੰ ਦੇ ਦਿਓ, ਉਹ ਤੁਹਾਡੇ ਪਰਮਾਤਮਾ ਤੁਹਾਡੀ ਬਰਕਤ ਕਰੇਗਾ। ਜਿੱਥੇ ਤੁਸੀਂ ਆ ਡੇਰਿਆਂ ਨੂੰ ਮੁਫ਼ਤ ਜ਼ਮੀਨਾਂ ਵੰਡੀ ਜਾਂਦੇ ਹੋ, ਉਹਦੀ ਥਾਂ 'ਤੇ ਗਰੀਬ ਕੁੜੀਆਂ ਦੀ ਸ਼ਾਦੀ ਕਰਾ ਦਿਓ, ਕਿਸੇ ਗਰੀਬ ਬੱਚੇ ਨੂੰ ਪੜ੍ਹਨ ਦੇ ਲਈ ਉਹਦਾ ਖਰਚਾ ਜ਼ਿੰਦਗੀ ਭਰ ਦਾ ਚੁੱਕ ਲਓ। ਦੇਖ ਲਓ ਇਹ ਗੱਲਾਂ ਪਰਮਾਤਮਾ ਦੇਖਦਾ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਨਾ ਕਰੋ, ਪਰਮਾਤਮਾ ਨੂੰ ਖੁਸ਼ ਕਰੋ। ਕਹਿੰਦੇ ਨੇ, ਇਹ ਸਿੰਬੋਲਿਕ ਗੱਲ ਹੈ ਮੇਰੇ ਖਿਆਲ 'ਚ, ਮੈਂ ਪੜ੍ਹੀ ਸੀ, ਮੈਨੂੰ ਹੁਣ ਇਹ ਨਹੀਂ ਪਤਾ ਕਿੱਥੇ ਪੜ੍ਹੀ ਸੀ, ਕਿ ਇੱਕ ਬਜ਼ੁਰਗ ਹੱਜ ਨੂੰ ਗਿਆ। ਜਦੋਂ ਹੱਜ ਨੂੰ ਗਿਆ ਤਾਂ ਉਹਨੂੰ ਰਾਤ ਨੂੰ ਜਿੱਥੇ ਸੁੱਤਾ ਉੱਥੇ ਸੁਪਨਾ ਆਇਆ ਕਿ ਦੋ ਫਰਿਸ਼ਤੇ ਉਹਨੂੰ ਸੁਪਨੇ 'ਚ ਦਿਖਾਈ ਦਿੱਤੇ। ਇੱਕ ਫਰਿਸ਼ਤਾ ਦੂਜੇ ਨੂੰ ਪੁੱਛਦਾ ਕਿ ਕਿੰਨੇ ਲੋਕਾਂ ਨੇ ਹੱਜ ਕੀਤਾ ਇਸ ਸਾਲ? ਉਹ ਕਹਿੰਦਾ 6 ਲੱਖ ਬੰਦਿਆਂ ਨੇ। ਫਿਰ ਪੁੱਛਦਾ ਵੀ ਕਿਸੇ ਦਾ ਹੱਜ ਕਬੂਲ ਵੀ ਹੋਇਆ? ਦੂਸਰਾ ਕਹਿੰਦਾ ਕਿਸੇ ਦਾ ਨਹੀਂ ਕਬੂਲ ਹੋਇਆ, ਹਾਲਾਂਕਿ 6 ਲੱਖ ਬੰਦਿਆਂ ਨੇ ਹੱਜ ਕੀਤਾ। ਪਰ ਉਹ ਕਹਿੰਦੇ ਸਿਰਫ ਇੱਕ ਬੰਦੇ ਦਾ ਹੱਜ ਕਬੂਲ ਹੋਇਆ, ਉਹ ਦਮਸ਼ਕ ਸ਼ਹਿਰ ਦੇ ਵਿੱਚ ਇੱਕ ਮੋਚੀ ਹੈ, ਉਹ ਹੱਜ ਕਰਨ ਲਈ ਪਹੁੰਚ ਨਹੀਂ ਸਕਿਆ, ਪਰ ਉਹਨੇ ਜਿੰਨੀ ਵੀ ਕਮਾਈ ਇਕੱਠੀ ਕੀਤੀ ਸੀ, ਜਿੰਨੇ ਵੀ ਪੈਸੇ ਟਕੇ ਜੋੜੇ ਸੀ ਕਿ ਮੈਂ ਉੱਥੇ ਮੱਕੇ ਮਦੀਨੇ ਜਾ ਕੇ ਮੇਰਾ ਖਰਚਾ ਹੋਊਗਾ, ਉਹ ਸਾਰੇ ਦੇ ਸਾਰੇ ਪੈਸੇ ਆਪਣੇ ਗੁਆਂਢੀ ਨੂੰ ਦੇ ਦਿੱਤੇ। ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਭੁੱਖੇ ਮਾਰੇ ਨੇ ਅਤੇ ਘਰ ਰੋਟੀ ਨਹੀਂ ਪੱਕ ਰਹੀ, ਇਸ ਕਰਕੇ ਉਹਦਾ ਕਬੂਲ ਹੋਇਆ। ਇਹ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਗੁਰਦੁਆਰੇ, ਮੰਦਰ, ਮਸਜਿਦ, ਧਾਰਮਿਕ ਸਥਾਨਾਂ 'ਤੇ ਜਾ ਕੇ ਦਾਨ ਕਰਦੇ ਹੋ, ਉਹਦੇ ਨਾਲ ਜਦੋਂ ਤੁਸੀਂ ਕਿਤੇ ਗਰੀਬ ਦੀ ਕਰਦੇ ਹੋ, ਪਰਮਾਤਮਾ ਉਹਦੇ ਵਿੱਚ ਲੱਖ ਟਾਈਮ ਬਰਕਤ ਪਾਉਂਦਾ। ਜਦੋਂ ਅਸੀਂ ਦਾਨ ਕਰਦੇ ਹਾਂ, ਦੇਖ ਲਓ ਸਾਨੂੰ ਅੰਦਰੋਂ ਖੁਸ਼ੀ ਹੁੰਦੀ ਹੈ। ਇੱਕ ਮਿੰਟ ਤਾਂ ਲੱਗਦਾ ਵੀ 1000 ਗਿਆ, 500 ਗਿਆ, 50 ਗਏ, ਪਰ ਜਦੋਂ ਤੁਸੀਂ ਦੇ ਦਿੰਦੇ ਹੋ ਤੁਹਾਨੂੰ ਅੰਦਰੋਂ ਪੱਕੀ ਖੁਸ਼ੀ ਹੁੰਦੀ ਹੈ, ਕਿਉਂਕਿ ਖੁਸ਼ੀ ਸਾਡੇ ਅੰਦਰ ਹੈ। ਦਾਨ ਕਰਨ ਨਾਲ ਜਿੱਥੇ ਉਹਦਾ ਫਾਇਦਾ ਕੀ ਹੁੰਦਾ, ਇਸ ਜਹਾਨ ਵਿੱਚ ਵੀ ਖੁਸ਼ੀ ਮਿਲਦੀ ਹੈ ਅਤੇ ਦੂਜੇ ਜਹਾਨ ਵਿੱਚ ਵੀ, ਦੋਨਾਂ ਜਹਾਨਾਂ ਦੇ ਵਿੱਚ ਪੁੰਨ ਦਾਨ ਕਰਨ ਨਾਲ ਸਾਨੂੰ ਖੁਸ਼ੀ ਮਿਲਦੀ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਦਾਨ ਸੇ ਸਸਤਾ ਔਰ ਨਾ ਸੌਦਾ, ਦਾਨ ਸੇ ਸਸਤਾ ਔਰ ਨਾ ਸੌਦਾ, ਦੁਨੀਆ ਕੇ ਬਾਜ਼ਾਰ ਮੇਂ ਦੋ ਜਹਾਂ ਕਾ ਮਾਲਕ ਮਿਲਤਾ, ਬਸ ਥੋੜੇ ਸੇ ਪਿਆਰ ਮੇਂ। ਦੋ ਜਹਾਨ ਕਿਹੜੇ ਨੇ? ਇੱਕ ਜਹਾਨ ਉਹ ਆ ਜਿਹੜੇ ਅਸੀਂ ਆਪਣੀ ਅੱਖਾਂ ਨਾਲ ਦੇਖਦੇ ਹਾਂ, ਜਿਵੇਂ ਧਰਤੀ ਹੈ, ਸੂਰਜ ਹੈ, ਚੰਦ ਹੈ, ਆਕਾਸ਼ ਹੈ। ਦੂਜਾ ਜਹਾਨ ਉਹ ਹੈ ਜਿਹੜਾ ਆਪਾਂ ਆਹ ਅੱਖਾਂ ਨਾਲ ਨਹੀਂ ਦੇਖਦੇ, ਉਹ ਅੰਦਰਲੀਆਂ ਅੱਖਾਂ ਨਾਲ ਦੇਖਦੇ ਹਾਂ, ਉਹ ਜਾਂ ਐਂ ਕਹਿ ਲਓ ਵੀ ਦੂਜਾ ਜਿਹੜਾ ਜਹਾਨ ਹੈ, ਇੱਕ ਤਾਂ ਜੰਮਣ ਤੋਂ ਪਹਿਲਾਂ ਜਿਹੜਾ ਸੀਗਾ ਅਤੇ ਜਾਂ ਮਰ ਕੇ ਜਿੱਥੇ ਜਾਵਾਂਗੇ ਉਹ ਦੂਸਰਾ ਜਹਾਨ ਹੈ, ਜਾਂ ਇਹਨੂੰ ਹੋਰ ਤਰੀਕੇ ਨਾਲ ਕਹਿ ਲਓ ਦੋ ਜਹਾਨਾਂ ਦਾ ਕੀ ਮਤਲਬ ਹੈ? ਇਸ ਜ਼ਿੰਦਗੀ ਕੇ ਦੋ ਜਹਾਂ, ਇੱਕ ਜੇ ਜਹਾਂ, ਇੱਕ ਵੋ ਜਹਾਂ, ਇਸ ਦੋ ਜਹਾਂ ਕੇ ਬੀਚ ਮੇਂ ਇੱਕ ਫਾਸਲਾ ਹੈ ਸਵਾਸ ਕਾ, ਬ੍ਰੈਥ ਦਾ। ਅਗਰ ਚੱਲ ਰਿਹਾ ਤੋ ਜੇ ਜਹਾਂ, ਅਗਰ ਨਿਕਲ ਗਿਆ ਤੋ ਵੋ ਜਹਾਂ। ਸੋ ਚੰਗੇ ਕੰਮ, ਨੇਕ ਪਾ ਕੰਮ ਕਰਦੇ ਹੋ, ਪੁੰਨਦਾਨ ਕਰਦੇ ਹੋ, ਦੋਨਾਂ ਜਹਾਨਾਂ ਦੇ ਵਿੱਚ ਫਾਇਦਾ ਹੁੰਦਾ। ਅੰਨਦਾਨ, ਵਸਤਰਦਾਨ, ਵਿਦਿਆ ਦਾਨ, ਪੈਸੇ ਦਾਨ ਇਹ ਪੈਸੇ ਜਦੋਂ ਅਸੀਂ ਦਾਨ ਦਿੰਦੇ ਹਾਂ ਨਾ, ਵਿੱਦਿਆ ਦਿੰਦੇ ਹਾਂ, ਵਸਤਰ ਦਿੰਦੇ ਹਾਂ, ਕੋਈ ਵੀ ਚੀਜ਼ ਦਾਨ ਦਿੰਦੇ ਹਾਂ, ਇਹਦੇ ਨਾਲ ਸਾਡੀ ਜਿਹੜੀ ਹੈ ਮੋਹ ਹੈ ਨਾ, ਉਦੋਂ ਮੁਕਤੀ ਮਿਲਦੀ ਹੈ। ਇਹਨਾਂ ਚੀਜ਼ਾਂ ਨੂੰ ਦਾਨ ਕਰਕੇ ਸਾਡੇ ਵਿੱਚ ਡਿਟੈਚਮੈਂਟ ਦੀ ਭਾਵਨਾ ਹੁੰਦੀ ਹੈ, ਨਹੀਂ ਤਾਂ ਕਰ ਲਓ ਇਕੱਠਾ, ਕਰ ਲਓ ਇਕੱਠਾ, ਕਰ ਲਓ ਇਕੱਠਾ, ਜੋ ਦਾਨ ਦਿੰਦੇ ਹਾਂ ਫਿਰ ਸਾਡੇ ਵਿੱਚ ਇਹ ਹੌਲੀ ਹੌਲੀ ਜਿਹੜੀ ਹੈਗੀ ਇਹ ਭਾਵਨਾ ਆ ਜਾਂਦੀ ਹੈ ਵੀ ਇਹ ਬਾਹਲੇ ਇਕੱਠੇ ਕਰਨ ਦੀ ਕੋਈ ਫਾਇਦਾ ਨਹੀਂ, ਇਹਨਾਂ 'ਚ ਕੁਛ ਦਿਓ, ਤਿਲ ਫੁੱਲ ਦਿਓ। ਇੱਕ ਹੱਥ ਨਾਲ ਦਿੱਤਾ ਦਾਨ ਹਮੇਸ਼ਾ ਇੱਕ ਹੱਥ ਨਾਲ ਦਿੱਤਾ ਦਾਨ ਹਮੇਸ਼ਾ ਹਜ਼ਾਰਾਂ ਹੱਥਾਂ ਨਾਲ ਵਾਪਸ ਮਿਲਦਾ। ਦਾਨ ਦੇਣ ਨਾਲ ਧਨ ਘਟਦਾ ਨਹੀਂ, ਸਗੋਂ ਉਸ ਵਿੱਚ ਬਰਕਤ ਪੈਂਦੀ ਹੈ। ਦੇਖ ਲਓ, ਜਿਵੇਂ ਅਸੀਂ ਇੱਕ ਅੰਬ ਦੀ ਗੁਠਲੀ ਜ਼ਮੀਨ 'ਚ ਪਾਉਂਦੇ ਹਾਂ ਨਾ, ਸਮਾਂ ਪਾ ਕੇ ਇੱਕ ਗੁਠਲੀ ਤੋਂ ਦਰਖਤ ਬਣਦਾ, ਦਰਖਤ ਤੋਂ ਲੱਖਾਂ ਅੰਬ ਲੱਗਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਥੋੜ੍ਹਾ ਜਿਹਾ ਪੁੰਨ ਦਾਨ ਕਰਦੇ ਹਾਂ ਵਿਸ਼ਵਾਸ ਦੇ ਨਾਲ, ਤਾਂ ਪਰਮਾਤਮਾ ਸਾਨੂੰ ਮਾਲੋਮਾਲ ਕਰ ਦਿੰਦਾ। ਪਰ ਗੱਲ ਤਾਂ ਵਿਸ਼ਵਾਸ ਦੀ ਹੈ, ਅਸੀਂ ਜੇ ਵਿਸ਼ਵਾਸ ਕਰਦੇ ਹਾਂ ਨਾ, ਤਾਂ ਹੀ ਤਾਂ ਅਸੀਂ ਪਹਿਲਾਂ ਰੋਟੀ ਖਾਂਦੇ ਹਾਂ ਕਿ ਮੇਰਾ ਪੇਟ ਭਰ ਜੂਗਾ, ਨਹੀਂ ਕਿਤੇ ਤਾਂ ਨਹੀਂ ਕਹਿੰਦਾ ਪਹਿਲਾਂ ਪੇਟ ਭਰੇ ਫਿਰ ਮੈਂ ਰੋਟੀ ਖਾਊਂਗਾ। ਜਾਂ ਅਸੀਂ ਨਹਾਉਂਦੇ ਆ ਵੀ ਸਰੀਰ ਤੰਦਰੁਸਤ ਹੋਊ, ਜੇ ਪਹਿਲਾਂ ਤੰਦਰੁਸਤ ਹੋਈ ਫਿਰ ਨਹਾਵਾਂਗੇ ਆਪਾਂ, ਇਸ ਤਰ੍ਹਾਂ ਨਹੀਂ ਹੁੰਦਾ। ਪਹਿਲਾਂ ਸਾਨੂੰ ਵਿਸ਼ਵਾਸ ਕਰਕੇ ਦਿਖਣਾ ਪੈਂਦਾ, ਜਿਵੇਂ ਅੰਬ ਦੀ ਗੁਠਲੀ ਜ਼ਮੀਨ 'ਚ ਪਾਈ ਅਤੇ ਫਿਰ ਦਰਖਤ ਹੋ ਗਏ। ਇਸੇ ਤਰ੍ਹਾਂ ਹੀ ਸਾਨੂੰ ਵਿਸ਼ਵਾਸ ਕਰੋ ਕਿ ਜਦੋਂ ਅਸੀਂ ਕਿਸੇ ਗਰੀਬ ਗਰੂਬੇ ਦੀ ਹੈਲਪ ਕਰਦੇ ਹਾਂ ਨਾ, ਤਾਂ ਪਰਮਾਤਮਾ ਸਾਨੂੰ ਉਹਦੀਆਂ ਪਲੈਨਿੰਗਸ ਦਾ ਨਹੀਂ ਪਤਾ। ਦੇਖੋ, ਇੱਕ ਵਾਰ ਇੱਕ ਫਕੀਰ ਕੁਟੀਆ 'ਚ ਰਹਿੰਦਾ ਸੀ, ਉਹਦੇ ਕੋਲ ਇੱਕ ਕੁੱਤਾ ਰਹਿੰਦਾ ਸੀ ਖੇਤਾਂ ਦੇ ਵਿੱਚ। ਦੋ ਦਿਨ ਤੋਂ ਉਹਨੇ ਰੋਟੀ ਨਹੀਂ ਖਾਧੀ। ਅਚਾਨਕ ਇੱਕ ਨੌਜਵਾਨ ਆਇਆ ਅਤੇ ਉਹ ਫਕੀਰ ਨੂੰ ਰੋਟੀ ਲੈ ਆਇਆ। ਫਕੀਰ ਨੇ ਪੂਣਾ ਖੋਲ੍ਹਿਆ, ਇੰਨੇ ਨੂੰ ਕੁੱਤਾ ਆ ਗਿਆ, ਕੁੱਤਾ ਫਕੀਰ ਕੰਨੀ ਝਾਕਣ ਲੱਗਿਆ। ਫਕੀਰ ਨੇ ਦੋ ਰੋਟੀਆਂ ਜਾ ਕੇ ਕੁੱਤੇ ਨੂੰ ਪਾਤੀਆਂ, ਕੁੱਤੇ ਨੇ ਰੋਟੀਆਂ ਖਾਧੀਆਂ, ਉਹ ਫਿਰ ਝਾਕਣ ਲੱਗਿਆ, ਫਕੀਰ ਨੇ ਦੋ ਰੋਟੀਆਂ ਹੋਰ ਪਾਤੀਆਂ, ਉਹ ਵੀ ਖਾ ਲਈਆਂ ਕੁੱਤੇ ਨੇ, ਅਤੇ ਫਕੀਰ ਨੇ ਜਿਹੜੀ ਦੇਖਿਆ ਪੂਣੇ 'ਚ ਇੱਕ ਰੋਟੀ ਬਚੀ ਸੀ ਹੋਰ, ਉਹਨੇ ਉਹ ਵੀ ਪਾਤੀ, ਕੁੱਤੇ ਨੇ ਖਾ ਲਈ। ਉਹਦਾ ਮੁੰਡਾ ਪੰਜ ਰੋਟੀਆਂ ਲੈ ਕੇ ਆਇਆ ਸੀਗਾ, ਉਹ ਕਹਿੰਦਾ ਬਾਬਾ ਜੀ, ਤੁਸੀਂ ਆ ਸਾਰੀਆਂ ਦੇ ਸਾਰੀਆਂ ਰੋਟੀਆਂ ਕੁੱਤੇ ਨੂੰ ਪਾਤੀਆਂ, ਮੈਂ ਤਾਂ ਤੁਹਾਡੇ ਲਈ ਲੈ ਕੇ ਆਇਆ ਸੀ, ਤੁਸੀਂ ਦੋ ਦਿਨ ਤੋਂ ਰੋਟੀ ਨਹੀਂ ਖਾਧੀ, ਇਹ ਤੁਸੀਂ ਜੇ ਕਰਨਾ ਹੀ ਸੀ ਥੋੜ੍ਹੀਆਂ ਜੀ ਦਿੱਕ ਦੋ ਰੋਟੀ ਕੁੱਤੇ ਨੂੰ ਪਾ ਦੇਣੀ ਸੀ, ਬਾਕੀ ਆਪ ਖਾ ਲੈਣੀ ਸੀ। ਉਹ ਫਕੀਰ ਕਹਿੰਦਾ ਬੇਟਾ, ਗੱਲ ਇਹ ਹੈ, ਮੈਨੂੰ ਪਤਾ ਕਿ ਮੈਨੂੰ ਵੀ ਭੁੱਖ ਲੱਗੀ ਸੀ, ਪਰ ਮੇਰੀ ਭੁੱਖ ਨਾਲੋਂ ਜ਼ਰੂਰੀ ਕੁੱਤੇ ਦੀ ਭੁੱਖ ਹੈ, ਕਿਉਂਕਿ ਮੈਂ ਤਾਂ ਕਿਤੇ ਹੋਰ ਜਾ ਕੇ ਵੀ ਖਾ ਲੂੰ, ਪਰ ਕੁੱਤਾ ਕਿੱਥੇ ਜਾਊਗਾ ਇੱਡੀ ਦੂਰ, ਨਾਲੇ ਜੇ ਮੈਂ ਆਪਣੀ ਭੁੱਖ ਨੂੰ ਮਾਰ ਕੇ ਥੋੜ੍ਹਾ ਜਿਹਾ ਕਸ਼ਟ ਸਹਿ ਲਿਆ, ਤਾਂ ਪਰਮਾਤਮਾ ਦੇਖਦਾ ਉਹਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਕੀਮਾਂ ਨੇ। ਆਪਾਂ ਨੂੰ ਪਤਾ ਨਹੀਂ ਲੱਗਦਾ, ਆਪਾਂ ਨੂੰ ਤਾਂ ਲੱਗਦਾ ਕਿ ਮੇਰਾ ਨੁਕਸਾਨ ਹੋ ਗਿਆ, ਮੈਂ ਪੰਜੇ ਰੋਟੀਆਂ ਦੇ ਦੀਆਂ। ਉਹ ਮੁੰਡਾ ਕਹਿੰਦਾ, ਦੇਖੋ ਜੀ, ਮੈਨੂੰ ਤਾਂ ਬਾਬਾ ਜੀ ਤੁਹਾਡੀ ਫਿਲਾਸਫੀ ਕੋਈ ਸਮਝ ਨਹੀਂ ਲੱਗਦੀ, ਪਹਿਲਾਂ ਤੁਸੀਂ ਆਪਣੀ ਭੁੱਖ ਦਾ ਫਿਕਰ ਕਰਦੇ ਅਤੇ ਥੋੜ੍ਹੀ ਬਹੁਤੀ ਕੁੱਤੇ ਨੂੰ ਦੇ ਆਉਂਦੇ, ਫਿਰ ਮੈਨੂੰ ਤਾਂ ਪਤਾ ਸੀ ਸਾਰੀਆਂ ਕੁੱਤੇ ਨੂੰ ਪਾਤੀਆਂ, ਮੈਨੂੰ ਨਹੀਂ ਸਮਝ ਲੱਗੀ ਕੀ ਗੱਲ ਹੈ। ਫਕੀਰ ਉਸ ਨੌਜਵਾਨ ਨੂੰ ਲੈ ਕੇ ਸ਼ਹਿਰ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਨਵਾਬ ਦੀ ਕੋਠੀ ਦੇ ਅੱਗੇ ਉਹਦੀ ਲੰਘ ਰਹੇ ਸੀਗੇ, ਤਾਂ ਪਿੱਛੋਂ ਨਵਾਬ ਨੇ ਭੱਜ ਕੇ ਆ ਕੇ ਆਵਾਜ਼ ਮਾਰੀ ਕਿ ਫਰੀਦ ਫਕੀਰ ਸਾਹਿਬ, ਫਕੀਰ ਬਾਬਾ, ਰੁਕੋ ਰੁਕੋ ਰੁਕੋ। ਉਹ ਰੁਕ ਗਏ, ਉਹਨੇ ਕਿਹਾ ਸੇਠ ਨੇ ਜਾਂ ਨਵਾਬ ਨੇ ਕਿ ਮੇਰੇ ਘਰ ਵਿੱਚ ਅੱਜ ਸ਼ਰਾਧ ਹੈ, ਮੈਂ ਕਿਸੇ ਚੰਗੇ ਸੰਤ ਮਹਾਂਪੁਰਸ਼ ਦੀ ਉਡੀਕ ਕਰ ਰਿਹਾ ਸੀ, ਪਲੀਜ਼ ਮੇਰੇ ਘਰ ਵਿੱਚ ਆ ਕੇ ਭੋਜਨ ਕਰੋ ਅਤੇ ਮੇਰੇ ਜਿਹੜੇ ਸ਼ਰਾਧ ਹੈ ਸੁੱਖਿਆ ਹੋਇਆ ਉਹਨੂੰ ਸਫਲ ਕਰੋ। ਉਹ ਅੰਦਰ ਆ ਗਏ, ਨਵਾਬ ਨੇ ਫਰਸ਼ 'ਤੇ ਕਲੀਨ ਵਿਛਾਇਆ, ਜਿਹਨੂੰ ਆਪਾਂ ਕਾਰਪੇਟ ਕਹਿ ਸਕਦੇ ਹਾਂ, ਗਲੀਚਾ ਕਹਿ ਦਿੰਦੇ ਹਾਂ, ਉਹਦੇ ਉੱਪਰ ਚਿੱਟੀ ਚਾਦਰ ਵਿਛਾਈ, ਉਹਨੂੰ ਕਹਿੰਦੇ ਬੈਠੋ ਇੱਥੇ। ਅਤੇ ਨਵਾਬ ਅੰਦਰ ਗਿਆ, ਚਾਂਦੀ ਦੀ ਥਾਲੀ ਵਿੱਚ 36 ਪ੍ਰਕਾਰ ਦੇ ਭੋਜਨ ਲਿਆ ਕੇ ਉਹਨਾਂ ਦੇ ਅੱਗੇ ਰੱਖਤੇ ਅਤੇ ਨਵੇਂ ਜਾਂਦੇ ਹੋਏ ਕੱਪੜੇ ਦਿੱਤੇ, ਦਕਸ਼ਣਾ ਦਿੱਤੀ। ਫਕੀਰ ਨੇ ਨੌਜਵਾਨ ਨੂੰ ਕਿਹਾ, ਦੇਖ ਬੇਟਾ, ਤੈਨੂੰ ਸਮਝ ਆਈ ਰੱਬ ਦੀ ਲੀਲਾ, ਪਹਿਲਾਂ ਮੈਂ ਰੋਟੀ ਪੂੰਜੇ ਬੈਠ ਕੇ ਖਾਣੀ ਸੀ, ਹੁਣ ਆਪਾਂ ਕਲੀਨ 'ਤੇ ਬੈਠੇ ਹਾਂ, ਮਤਲਬ ਵਧੀਆ ਕਲੀਨ 'ਤੇ ਕਾਰਪੇਟ 'ਤੇ ਚਾਦਰ 'ਤੇ ਬੈਠੇ ਹਾਂ, ਪਹਿਲਾਂ ਰੋਟੀ ਹੱਥ 'ਤੇ ਰਾਖੀ ਖਾਣੀ ਸੀ, ਹੁਣ ਆਪਾਂ ਚਾਂਦੀ ਦੀ ਥਾਲੀ ਵਿੱਚ ਖਾ ਰਹੇ ਹਾਂ, ਉਦੋਂ ਰੋਟੀ ਵਿੱਚ ਅਚਾਰ ਸੀਗਾ, ਹੁਣ ਆਪਾਂ 36 ਪ੍ਰਕਾਰ ਦੇ ਭੋਜਨ ਖਾ ਰਹੇ ਹਾਂ। ਇਹ ਫਕੀਰ ਦਾ ਵਿਸ਼ਵਾਸ ਸੀ, ਜਦੋਂ ਵੀ ਤੁਸੀਂ ਦਾਨ ਪੁੰਨ ਕਰੋ, ਇਹ ਦੱਸੋ ਘਟਦਾ ਕੁਛ ਨਹੀਂ ਹੈ, ਤੁਹਾਨੂੰ ਅੰਦਰੋਂ ਵੀ ਸ਼ਾਂਤੀ ਮਿਲੂਗੀ, ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਆ ਕੇ ਤੁਹਾਨੂੰ ਮਿਲ ਜੂਗਾ। ਮੈਂ ਤੁਹਾਨੂੰ ਆਪਣੀ ਗੱਲ ਸੁਣਾ ਦੇਣਾ, ਮੈਨੂੰ ਯਾਦ ਹੈ ਕਿ 70s ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀ। ਇੱਕ ਵਾਰੀ ਕੀ ਹੋਇਆ ਕਿ ਮੈਂ ਬਾਹਰੋਂ ਆਇਆ ਅਤੇ ਰਾਤ ਦੀ ਜਿਹੜੀ ਹੋਸਟਲ ਦੇ ਵਿੱਚ ਡਿਨਰ ਮਿਸ ਕਰਤਾ, ਨੌਜਵਾਨ ਸੀਗਾ, ਮੈਂ ਸੋਚਿਆ ਵੀ ਚਲੋ ਚਾਹ ਚੂ ਪੀ ਕੇ ਸਰ ਜੂਗਾ। 11-12 ਵਜੇ ਰਾਤ ਨੂੰ ਜ਼ੋਰ ਦੀ ਭੁੱਖ ਲੱਗੀ, ਕੰਟੀਨ ਬੰਦ ਹੋ ਗਈ, ਕਮਰੇ 'ਚ ਕੁਛ ਹੁੰਦਾ ਹੀ ਨਹੀਂ ਸੀ ਕਿਉਂਕਿ ਗਰੀਬ ਸੀਗੇ, ਸਿੱਧੀ ਗੱਲ ਮੈਂ ਤੁਹਾਨੂੰ ਹੁਣ ਹੀ ਦੱਸ ਦੇਣਾ। ਬਾਹਰ ਯੂਨੀਵਰਸਿਟੀ ਦੇ ਆ ਗਏ, ਸਾਰੇ ਢਾਬੇ ਜੇ ਬੰਦ ਹੋ ਗਏ ਸੀ, ਇੱਕ ਚਾਹ ਦੀ ਇਕੱਲੀ ਦੁਕਾਨ ਸੀ, ਚਾਹ ਅਤੇ ਮੱਠੀਆਂ ਦੀ ਚਾਹ ਤਾਂ ਮੇਰੇ ਕੋਲ ਅੰਦਰ ਵੀ ਮੈਂ ਪੀ ਲਈ ਸੀਗੀ, ਅਤੇ ਉੱਥੇ ਟਰੱਕ ਰੁਕਦੇ ਹੁੰਦੇ ਸੀਗੇ। ਮੈਂ ਕਿਸੇ ਟਰੱਕ ਵਾਲੇ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਸ਼ਹਿਰ ਛੱਡ ਦੇ, ਸਟੇਸ਼ਨ ਦੇ ਕੋਲ ਉੱਥੇ ਢਾਬੇ ਹੁੰਦੇ ਨੇ, ਉਹ ਮੈਨੂੰ ਲੈ ਗਿਆ। ਮੈਂ ਸਟੇਸ਼ਨ ਵਾਲੇ ਢਾਬੇ 'ਤੇ ਆ ਗਿਆ, ਠੰਡੀ ਠੰਡੀ ਹਵਾ ਚੱਲਦੀ ਸੀਗੀ, ਮੈਂ ਮੰਜੇ 'ਤੇ ਬੈਠ ਗਿਆ ਢਾਬੇ 'ਤੇ। ਉੱਥੇ ਉਹ ਨੌਕਰ ਆਇਆ ਭਈਆ, ਉਹ ਕਹਿੰਦਾ ਹਾਂਜੀ ਦੱਸੋ ਬਾਊ ਜੀ ਕੀ ਖਾਓਗੇ। ਮੈਂ ਕਿਹਾ ਯਾਰ ਦੋ ਪਰੌਂਠੇ ਲਿਆ ਦੇ, ਦਹੀਂ ਲਿਆ ਦੇ, ਥੋੜ੍ਹਾ ਜਿਹਾ ਮੱਖਣ ਅਤੇ ਇੱਕ ਚਾਹ ਦਾ ਕੱਪ। ਉਹਨੇ ਲਿਆ ਤਾ, ਪੈਸਾ ਜੇਬ 'ਚ ਦਵੰਨੀ ਸੀ, ਸੱਚੀ ਗੱਲ ਦੱਸ ਰਹੇ ਹਾਂ ਮੈਂ, ਕਿਸੇ ਹੋਰ ਦੀ ਨਹੀਂ। ਚਾਹ ਪੀਤੀ, ਪਰੌਂਠੇ ਖਾ ਲਏ, ਦਹੀਂ ਖਾ ਲਏ, ਹੋਰ ਖਾ ਲਏ। ਉਹ ਨੌਕਰ ਫੇਰ ਆਇਆ, ਹਾਂਜੀ ਹੋਰ ਦੱਸੋ ਜੀ। ਮੈਂ ਕਿਹਾ ਬਸ, ਉਹ ਪੰਜ ਕੁ ਮਿੰਟ ਮੰਜੇ 'ਤੇ ਮੈਂ ਟੇਢਾ, ਉਹ ਫੇਰ ਆ ਗਿਆ, ਕਹਿੰਦਾ ਹਾਂਜੀ ਦੱਸੋ ਹੋਰ। ਮੈਨੂੰ ਪਤਾ ਸੀ ਵੀ ਪੈਸੇ ਮੰਗਦਾ ਜੇ ਹੋਰ ਨਹੀਂ, ਅਤੇ ਮੈਂ ਉਹਨੂੰ ਕਿਹਾ ਸੱਚੀ ਗੱਲ ਦੱਸ ਰਿਹਾ, ਮੈਂ ਉਹਨੂੰ ਕਿਹਾ ਵੀ ਤੂੰ ਆਪਣੇ ਮਾਲਕ ਨੂੰ ਬੁਲਾ ਦੇ। ਉਹ ਸਰਦਾਰ ਜੀ ਆਏ, ਪੜਕਾ ਬੰਨਿਆ ਸੀਗਾ। ਮੈਂ ਕਿਹਾ ਭਾਅ ਜੀ ਗੱਲ ਇਹ ਆ ਵੀ ਮੈਂ ਖਾ ਲਏ ਪਰੌਂਠੇ ਤੁਹਾਡੇ, ਨਾਲੇ ਮੱਖਣ ਵੀ ਖਾਧਾ, ਦਹੀਂ ਵੀ ਖਾਧਾ, ਅਤੇ ਚਾਹ ਦਾ ਕੱਪ ਪੀਤਾ, ਮੇਰੀ ਜੇਬ 'ਚ ਨਹੀਂ ਪੈਸੇ। ਉਹ ਮੁੰਡਾ ਤੁਹਾਡਾ ਵਾਰ ਵਾਰ ਰਿਹਾ, ਤੁਸੀਂ ਪੁਲਿਸ ਨੂੰ ਬੁਲਾਉਣਾ ਬੁਲਾ ਲਓ, ਮੇਰੇ ਕੋਲ ਪੈਸੇ ਕੱਖ ਨਹੀਂ ਆ। ਜੇ ਪੁਲਿਸ ਨੂੰ ਕਹਿੰਦੇ ਮੈਨੂੰ ਫੜਾਉਣਾ ਫੜਾ ਦਿਓ। ਉਹ ਮੈਨੂੰ ਕਹਿੰਦਾ, ਮੈਨੂੰ ਨਹੀਂ ਪਤਾ ਉਹ ਮੈਨੂੰ ਕਿਵੇਂ ਜਾਣਦਾ ਸੀ, ਮੈਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਆ ਕੇ ਖਾਇਆ ਕਰੋ, ਪੈਸੇ ਦਾ ਫਿਕਰ ਨਾ ਕਰੋ। ਅਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਮੈਨੂੰ ਕਿਵੇਂ ਜਾਣਦਾ। ਅਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਮੈਨੂੰ ਜਾਣਦੇ ਨਹੀਂ, ਕਰਦੇ ਨਹੀਂ, ਤੁਸੀਂ ਕਹਿੰਦੇ ਜਦੋਂ ਮਰਜ਼ੀ ਖਾ ਲਓ, ਗੱਲ ਕੀ ਹੈ, ਗੱਲ ਦੱਸੋ ਸੱਚੀ। ਮੈਂ ਅੱਜ ਤੁਹਾਨੂੰ ਤਾਂ ਦੱਸਣ ਲੱਗਿਆ ਵੀ ਫਲ ਦਾ ਕਿੰਨਾ ਫਾਇਦਾ। ਉਹ ਕਹਿੰਦਾ ਜੀ ਵੀ ਮੇਰਾ ਮੁੰਡਾ ਅੰਦਰ ਖੜਾ, ਉਹ ਦੂਰ ਖੜਾ, ਉਹਨੇ ਮੈਨੂੰ ਦੱਸਿਆ ਵੀ ਆਹ ਜਿਹੜੇ ਬੰਦੇ ਆਏ ਨੇ ਡਾਕਟਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ 'ਚ ਰਿਸਰਚ ਕਰਦੇ ਨੇ, ਵੀ ਮੇਰਾ 2-3 ਸਾਲ ਪਹਿਲਾਂ, ਕਿਉਂਕਿ ਜਦੋਂ ਰਿਸਰਚ ਕਰਦੇ ਸੀ ਮੈਂ ਮੋਦੀ ਕਾਲਜ ਪਟਿਆਲੇ ਆ, ਉੱਥੇ ਡਿਪਟੀ ਸੁਪਰਡੈਂਟ ਬਣ ਕੇ ਆਉਂਦੇ ਜਦੋਂ ਇਗਜ਼ਾਮ ਹੁੰਦੇ ਸੀ ਬੱਚਿਆਂ ਦੇ, ਸੁਪਰਡੈਂਟ ਹੋਰ ਕੋਈ ਯੂਨੀਵਰਸਿਟੀ 'ਚ ਚਲੇ ਜਾਂਦੇ ਸੀਗੇ। ਉਹ ਮੁੰਡਾ ਕਹਿੰਦਾ ਜੀ ਵੀ ਇਹ ਮੇਰੀ ਡਿਊਟੀ ਲੱਗੀ ਉਸ ਕਮਰੇ 'ਚ, ਸੁਪਰਡੈਂਟ ਨੇ ਆਇਆ ਅਤੇ ਉਹ ਮੁੰਡੇ ਦੀ ਨਕਲ ਕਰਦਾ ਸੀ ਕਦੇ ਪਰਚੀ ਨਾਲ, ਅਤੇ ਉਹਨੂੰ ਕੇ ਪੇਪਰ ਫਾਲੇ ਕਿਉਂਕਿ ਉਹਨੇ ਮੇਰੇ ਕਮਰੇ 'ਚੋਂ ਫੜੇ ਸੀਗੇ। ਅਤੇ ਉਹ ਮੈਨੂੰ ਸੁਪਰਡੈਂਟ ਸਾਹਿਬ ਕਹਿੰਦੇ, ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇਹਦੇ 'ਤੇ ਸਾਈਨ ਕਰੋ ਵੀ ਇਹ ਮੁੰਡਾ 3 ਸਾਲ ਲਈ ਡਿਸਕੁਆਲੀਫਾਈ ਕਰਨਾ ਕਿ ਉਹ ਨਕਲ ਮਾਰਦੀ ਸੀ। ਅਤੇ ਮੈਂ ਉਹ ਮੁੰਡਾ ਕਹਿੰਦਾ, ਕਹਿੰਦਾ ਜੀ ਮੇਰੇ ਸਾਹਮਣੇ ਹੀ ਤੁਸੀਂ ਕਹਿਣ ਲੱਗ ਗਏ ਹੋ। ਡਾਕਟਰ ਸਾਹਿਬ ਨੂੰ ਕਹਿੰਦੇ ਜੀ ਕਿਉਂ ਤੁਸੀਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੇ ਹੋ, ਜੇ ਨਕਲ ਮਾਰਦਾ ਅਤੇ ਇਕੱਲਾ ਥੋੜ੍ਹਾ ਮਾਰਦਾ, ਮੇਰੇ ਕਮਰੇ ਤਾਂ ਸਾਰੇ ਹੀ ਮਾਰਦੇ ਨੇ। ਅਤੇ ਉਹ ਸਾਰਿਆਂ ਦੀਆਂ ਅਮੀਰਾਂ ਦੀਆਂ, ਕੋਈ SSP ਦਾ ਮੁੰਡਾ, ਕੋਈ DC ਦਾ ਮੁੰਡਾ, ਕੋਈ ਵਾਈਸ ਚਾਂਸਲਰ ਦਾ ਮੁੰਡਾ, ਕੋਈ ਸੇਠ ਦਾ ਮੁੰਡਾ, ਉਹ ਮੇਰੇ ਕੋਲ ਵੀ ਸਿਫਾਰਿਸ਼ ਆਈਆਂ ਨੇ। ਅਤੇ ਨਾਲ ਉਹਨਾਂ ਨੇ ਦੱਸਿਆ ਵੀ ਅਸੀਂ ਸੁਪਰਡੈਂਟ ਸਾਹਿਬ ਨੂੰ ਵੀ ਕਿਹਾ ਹੋਇਆ, ਜੇ ਤੁਸੀਂ ਕਮਰੇ 'ਚ ਹੀ ਚੱਕਰ ਮਾਰਿਆ ਸੀਗਾ ਅਤੇ ਨਕਲ ਮਾਰਦੇ ਤਾਂ ਹੋਰ ਵੀ ਸੀ, ਉਹਨਾਂ ਨੂੰ ਫੜ ਲੈਣਾ ਸੀਗਾ। ਉਹ ਤਾਂ ਜੇ ਉਹਨਾਂ ਨੂੰ ਫੜ ਲਉਂਗੇ, ਉਹਨਾਂ ਨੇ ਤਾਂ ਅਗਲੇ ਸਾਲ ਫਿਰ ਕਾਲਜ 'ਚ ਐਡਮਿਸ਼ਨ ਲੈ ਲੈਣੀ ਹੈ। ਇਹ ਵਿਚਾਰਾ BA ਫਾਈਨਲ ਦਾ ਸਟੂਡੈਂਟ ਹੈ, ਅਤੇ ਜੇ ਆਪਾਂ ਨਕਲ ਮਾਰਦੇ ਕਰਦੇ ਹੋ ਸਕਦੀ ਜ਼ਿੰਦਗੀ ਬਰਬਾਦ ਹੋ ਜੇ, ਅਤੇ ਨਾਲੇ ਇਹਨੂੰ ਪਾਸ ਕਰਾ ਦਿਓ, ਫਿਰ ਅੱਗੇ ਫਿਰ ਸਿਫਾਰਿਸ਼ਾਂ ਚੱਲਣੀ ਹੈ। ਕਹਿੰਦਾ ਉਹ ਮੁੰਡਾ ਕਹਿੰਦਾ ਵੀ ਮੇਰੀ ਜਿਹੜੀ ਆ, ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੀ ਥੋੜ੍ਹੀ ਜੀ ਰਸਿਸਟੈਂਟ ਕਰਕੇ ਮੈਂ ਕਿਹਾ ਉਹਨਾਂ ਨੂੰ, ਸੁਪਰਡੈਂਟ ਨੇ ਉਹਨੂੰ ਛੱਡਤਾ। ਉਹ ਮੁੰਡਾ ਕਹਿੰਦਾ ਜੇ ਉਸ ਦਿਨ ਮੈਨੂੰ ਇਹ ਨਾ ਕਹਿੰਦੇ ਤਾਂ ਮੈਨੂੰ ਨਕਲ ਮਾਰਨ ਦੇ ਕੇਸ 'ਚ ਫੜ ਲੈਣਾ ਸੀ, 3 ਸਾਲ ਮੇਰੇ ਬਰਬਾਦ ਹੋ ਜਾਣੇ ਸੀ। ਇਹਨਾਂ ਨੇ ਛੜਾ ਲਿਆ ਅਤੇ ਮੈਂ ਅਗਲੇ ਸਾਲ BED ਕਰਕੇ ਟੀਚਰ ਲੱਗ ਗਿਆ। ਉਹ ਕਹਿੰਦੇ ਜੀ ਤੁਹਾਡੀ ਕਿਰਪਾ ਦੇ ਨਾਲ ਮੁੰਡਾ ਟੀਚਰ ਲੱਗਿਆ, ਪਰੌਂਠਿਆਂ ਦੀ ਤਾਂ ਗੱਲ ਹੀ ਕੋਈ ਨਹੀਂ। ਮੈਂ ਦੱਸਣੀ ਚਾਹੁੰਦਾ ਵੀ ਜਦੋਂ ਵੀ ਤੁਸੀਂ ਕੋਈ ਚੰਗੇ, ਮੈਨੂੰ ਇਹ ਨਾ ਕਹੀਏ ਨਕਲ ਮਰਵਾਉਂਦਾ, ਮੇਰੀ ਸ਼ੁਰੂ ਤੋਂ ਆਦਤ ਹੈ, ਪੱਕੀ ਗੱਲ ਆ, ਚਾਹੇ ਚੰਗਾ ਕਹੋ ਚਾਹੇ ਮਾੜਾ ਕਹੋ, ਮੇਰੀ ਜਿੱਥੇ ਵੀ ਡਿਊਟੀ ਲੱਗੀ ਹੈ ਮੈਂ ਕਹਿੰਦਾ ਸੀਗਾ ਵੀ ਆ ਪਰਚੀਆਂ ਪੁਰਚੀਆਂ ਛੋਟੀਆਂ ਨੇ ਲਿਆਓ, ਕਿਤਾਬਾਂ ਹੀ ਲਿਆਓ, ਕੋਈ ਗੱਲ ਨਹੀਂ। ਇਹ ਦੁਨੀਆਂ ਦੇ ਵਿੱਚ ਕੀ ਹੈ? ਹੁਣ ਮੈਨੂੰ ਕਹਿੰਦੇ ਤੁਸੀਂ ਤਾਂ ਗਲਤ ਕੰਮ ਕਰਦੇ ਹੋ, ਗਲਤ ਕੰਮ ਜੇ ਸਿਫਾਰਸ਼ੀ ਕਰਾ ਲੈਂਦੇ, ਦਾਰੂ ਦੀ ਬੋਤਲ 'ਤੇ ਕਰ ਲੈ, ਪੈਸੇ ਲੈ ਕੇ ਕਰ ਲੈਣੇ ਹੋ, ਉਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ, ਫਿਰ ਉਹਨੇ ਨੌਕਰੀ ਵੀ ਹੇਰਾ ਫੇਰੀ ਨਾਲ ਕਰ ਲੈਣੀ ਹੈ ਸਿਫਾਰਸ਼ ਨਾਲ। ਗਰੀਬ ਬੱਚਿਆਂ ਦਾ ਕੀ ਦੁੱਖ ਹੈ? ਉਹ ਕਿਤਾਬ ਪੜ੍ਹਨਗੇ, ਮੁੜ ਕੇ ਕਿਤਾਬ ਨਹੀਂ ਵੇਚਣੀ, ਮੜੀ ਮੁਸ਼ਕਲ ਨਾਲ ਕਿਤਾਬ ਲਈ। ਤਾਂ ਹੀ ਮੈਂ ਕਹਿੰਦਾ ਪਰਚੀ ਪੂਜੀ ਕਿਤਾਬ ਹੀ ਲਿਆ ਕਰੋ, ਕੋਈ ਗੱਲ ਨਹੀਂ। ਗਰੀਬਾਂ ਦੇ ਲਈ ਮੈਂ ਖੜਾ, ਕਿਉਂਕਿ ਮੇਰਾ ਮਾਲਕ, ਮੈਂ ਅੱਜ ਦੱਸ ਦੇਣਾ ਕਿ ਜੋ ਕੁਛ ਮੇਰੇ ਕੋਲ ਹੈ ਸ਼ਾਇਦ ਇਸੇ ਸੋਚਣੀ ਕਰਕੇ ਮੇਰੇ ਕੋਲ ਸਾਰਾ ਕੁਛ ਹੈ। ਜਿਸ ਦੇ ਪਰਮਾਤਮਾ ਬਲ ਹੈ ਉਹਦੀ ਹਰ ਮੁਸ਼ਕਲ ਦਾ ਹੱਲ ਹੈ। ਆਪਾਂ ਨੇ ਰਮਾਇਣ ਕਈ ਵਾਰ ਪੜ੍ਹੀ ਹੈ, ਉੱਥੇ ਰਾਵਣ ਨੇ ਮਰਨ ਲੱਗੇ ਲਕਸ਼ਮਣ ਨੂੰ ਇੱਕ ਸਿੱਖਿਆ ਦਿੱਤੀ ਸੀਗੀ ਕਿ ਕੋਈ ਵੀ ਚੰਗਾ ਕੰਮ ਕਰਦੇ ਹੋ ਨਾ, ਹਮੇਸ਼ਾ ਚੰਗੇ ਕੰਮ ਦੇ ਵਿੱਚ ਦੇਰੀ ਨਾ ਕਰੋ, ਅਤੇ ਜੇ ਮਾੜਾ ਕੰਮ ਕਰਦੇ ਹਾਂ ਤਾਂ ਉਹ ਫੌਰਨ ਨਾ ਕਰੋ, ਅਸੀਂ ਉਲਟ ਕਰਦੇ ਹਾਂ। ਜੇ ਮਾੜਾ ਕੰਮ ਕਰਨਾ ਹੋਵੇ ਕਿਸੇ ਨੇ ਗਾਲ ਕੱਢੀ ਹੈ, ਪਟਾਕੇ ਦੇ ਵਿੱਚ ਚੱਕ ਕੇ ਸੋਟੀ ਮਾਰਦੇ ਹਾਂ, ਜੇ ਚੰਗਾ ਕੰਮ ਕਰਨਾ ਕੋਈ ਨਹੀਂ ਫੇਰ ਕਰ ਲਾਂਗੇ। ਆਪਾਂ ਯਾਰ ਉੱਥੇ ਆਪਾਂ ਉੱਥੇ ਗਰੀਬ ਲੜਕੀਆਂ ਦੀ ਸ਼ਾਦੀ ਹੋ ਰਹੀ ਹੈ, ਉੱਥੇ ਜਾਈਏ, ਕੱਲ੍ਹ ਨੂੰ ਜਾਊਂ, ਮੈਂ ਥੱਕਿਆ ਵਾਂ, ਆ ਜਾਓ ਕਸਰਤ ਕਰ ਲਈਏ, ਪਤਾ ਸਰੀਰ ਚੰਗਾ, ਮੈਂ ਤਾਂ ਥੱਕਿਆ, ਕੱਲ੍ਹ ਨੂੰ ਕਰ ਲਾਂਗੇ, ਪਾਠ ਕਰ ਲਈਏ, ਕੱਲ੍ਹ ਨੂੰ ਕਰ ਲਾਂਗੇ। ਚੰਗਾ ਕੰਮ ਨਹੀਂ ਅਸੀਂ ਟਾਈਮ 'ਤੇ ਕਰਦੇ, ਇਹੀ ਰਾਵਣ ਨੇ ਕਿਹਾ ਸੀ ਕਿ ਮੈਂ ਚੰਗੇ ਕੰਮ 'ਚ ਦੇਰੀ ਕਰੀ ਗਿਆ। ਸਾਰਿਆਂ ਨੇ ਸਮਝਾਇਆ ਕਿ ਰਾਮ ਚੰਦਰ ਤੋਂ ਮਾਫ਼ੀ ਮੰਗ ਲਿਆ, ਸੀਤਾ ਮੋੜ ਦੇ, ਮੈਂ ਬਸ ਆਕੜ 'ਚ ਰਿਹਾ, ਅੱਜ ਮੇਰਾ ਇਹੀ ਹਾਲ ਹੈ। ਸੋ ਇਸ ਕਰਕੇ ਚੰਗੇ ਕੰਮ ਵਿੱਚ ਕਦੇ ਵੀ ਦੇਰੀ ਨਾ ਕਰੋ। ਕਿਸੇ ਭੁੱਖੇ ਨੂੰ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ, ਕਿਸੇ ਦੇ ਨੰਗੇ ਪੈਰ ਨੇ ਉਹਨੂੰ ਜੁੱਤੀ ਪਵਾ ਦੇਣੀ, ਇਹਦਾ ਕੰਮ ਦੈਟ ਡਿਟੈਚਮੈਂਟ ਬਿਗਿਨਸ ਬਾਈ ਡੋਨੇਸ਼ਨ ਐਂਡ ਫੋਰਗਿਵਨੈਸ। ਜਦੋਂ ਤੁਸੀਂ ਪੁੰਨਦਾਨ ਕਰਦੇ ਹੋ ਨਾ, ਉਹਦੇ ਨਾਲ ਤੁਹਾਡਾ ਮੋਹ ਘਟਦਾ। ਅਸੀਂ ਦੁਨੀਆਂ ਵਾਲੇ ਪਾਪ ਕਰਨ ਲੱਗੇ ਸੋਚਦੇ ਹਾਂ ਕਿ ਮੈਨੂੰ ਕੋਈ ਦੇਖੇ ਨਾ, ਪਰ ਪੁੰਨਦਾਨ ਕਰਨ ਦੀ ਵਾਰੀ ਆਵੇ ਤਾਂ ਪੂਰੀ ਐਡਵਰਟਾਈਜਮੈਂਟ ਕਰਦੇ ਹਾਂ। ਸੁਲਤਾਨ ਬਾਹੂ ਨੇ ਕਿਹਾ ਸੀ, ਪਾਪ ਕਰੇ ਤਾਂ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋਊ, ਬਾਹਰੋਂ ਬੰਦਾ ਸਾਫ਼ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋਊ। ਅੰਦਰ ਸਾਡੇ ਮੈਲ ਹੈ। ਮਾਲਾ ਮੇਰੀ ਕਾਠਗੀ ਉਹ ਧਾਗੇ ਲਈ ਪਰੋ, ਮਨ ਵਿੱਚ ਗੁੱਥੀ ਪਾਪ ਕੀ ਨਾਮ ਜਪੇ ਕਿਆ ਹੋ। ਉੱਪਰੋਂ ਚੰਗੇ ਪੁੰਨਦਾਨੀ ਬਣਦੇ ਹਾਂ, ਚੰਗੇ ਦਿਆਲੂ ਬਣਦੇ ਹਾਂ, ਪਰ ਅੰਦਰ ਸਾਡੀ ਸ਼ੈਤਾਨੀ ਹੈ। ਇਹ ਇੱਕ ਸੱਚਾਈ ਹੈ ਕਿ ਅਸੀਂ ਜਦੋਂ ਵੀ ਕੁਝ ਦਾਨ ਦਿੰਦੇ ਹਾਂ ਨਾ, ਉਹ ਉਦੋਂ ਹੀ ਦਿੰਦੇ ਹਾਂ। ਪਹਿਲਾਂ ਪਰਮਾਤਮਾ ਸਾਨੂੰ ਇਨਕਮ ਦਿੰਦਾ। ਜੇ ਪਹਿਲਾਂ ਸਾਡੇ ਕੋਲ ਪੈਸੇ ਆਉਂਦੇ ਨੇ, ਫਿਰ ਉਹਨਾਂ ਪੈਸਿਆਂ 'ਚੋਂ ਅਸੀਂ ਦਾਨ ਦਿੰਦੇ ਹਾਂ। ਦੂਜੀ ਗੱਲ ਇਹ ਹੈ ਕਿ ਪੈਸੇ ਸਾਡੇ ਕੋਲ ਜ਼ਿਆਦਾ ਆਉਂਦੇ ਨੇ, ਉਹਦੇ ਵਿੱਚੋਂ ਅਸੀਂ ਤਿਲ ਫੁੱਲ ਦਿੰਦੇ ਹਾਂ। ਇਹ ਨਹੀਂ ਹੁੰਦਾ ਕਿ ਪੈਸੇ ਥੋੜ੍ਹੇ ਆਉਣ ਅਤੇ ਅਸੀਂ ਜ਼ਿਆਦਾ ਦੇ ਦਈਏ, ਜ਼ਿਆਦਾ ਫਿਰ ਦਿਓਗੇ ਕਿੱਥੇ, ਉਹ ਤਾਂ ਹੈ ਹੀ ਨਹੀਂ। ਸੋ ਇਸ ਕਰਕੇ ਖਿਆਲ ਰੱਖੋ ਕਿ ਪਰਮਾਤਮਾ ਨੇ ਸਾਨੂੰ ਬਰਕਤ ਪਾਈ ਹੈ, ਪਰਮਾਤਮਾ ਨੇ ਦਿੱਤਾ, ਉਹਦੇ ਵਿੱਚੋਂ ਅਸੀਂ ਥੋੜ੍ਹਾ ਮੋਟਾ ਗਰੀਬ ਲੋਕਾਂ ਦੀ ਹੈਲਪ ਕਰੀਏ। ਪਰ ਜਿੰਨਾ ਵੀ ਦਾਨ ਕਰੋ, ਸਾਡੀ ਜਿਹੜੀ ਨੀਅਤ ਹੈ ਨਾ, ਉਹ ਚੰਗੀ ਹੋਣੀ ਚਾਹੀਦੀ ਹੈ। ਚੰਗੀ ਨੀਅਤ ਨਾਲ ਕੀਤਾ ਦਾਨ ਸਮਾਂ ਪਾ ਕੇ ਬਹੁਤ ਫਲਦਾ ਫੁੱਲ ਹੈ। ਮੈਂ ਸੁਣੇ ਦੀ ਇੱਕ ਐਗਜ਼ਾਮਪਲ ਦਿੰਦਾ। ਇੱਕ 14-15 ਸਾਲ ਦਾ ਮੁੰਡਾ ਸਾਈਕਲ 'ਤੇ ਘਰ ਘਰ ਜਾ ਕੇ ਸਮਾਨ ਵੇਚਦਾ ਹੁੰਦਾ ਸੀ, ਕੰਘੇ, ਲਿਪਸਟਿਕ, ਸੂਈਆਂ, ਨਾਈਫ, ਹਾਂਜੀ, ਜਿਸ ਤਰ੍ਹਾਂ ਦੇ ਪਾਊਡਰ ਵਗੈਰਾ। ਉਹ ਜਦੋਂ ਘਰਾਂ ਦੇ ਜਾ ਕੇ ਦਰਵਾਜ਼ਾ ਖੜਕਾਉਂਦਾ ਅਤੇ ਕਹਿੰਦਾ, ਮਿੱਥੋਂ ਆ ਕੋਈ ਸਮਾਨ ਲੈ ਲਓ, ਲਿਪਸਟਿਕਾਂ ਲੈ ਲਓ, ਚਾਕੂ ਲੈ ਲਓ, ਛੁਰੀਆਂ ਲੈ ਲਓ, ਲੋਕ ਦਰਵਾਜ਼ਾ ਖੋਲ੍ਹ ਕੇ ਗੁੱਸੇ ਭੜਕਦੇ ਨੇ, ਬੰਦ ਕਰਦੇ, ਕਹਿੰਦੇ ਨਹੀਂ ਚਾਹੀਦਾ, ਚੱਲ ਅੱਗੇ। ਕੋਈ ਲੋਕ ਲੈਂਦੇ ਵੀ ਸੀਗੇ, ਉਹ ਵੀ ਇੰਨੇ ਦਾ ਨਹੀਂ, ਇੰਨਾ ਲੈਣਾ, ਇਹ ਨਹੀਂ ਦੇਖਣਾ ਵੀ ਗਰੀਬ ਬੰਦਾ, ਚੱਲ ਦੇ ਦਿਓ ਪੈਸੇ ਸਾਡੇ ਘਰ ਇੰਨੀ ਨਹੀਂ, ਬਾਰਗੇਨਿੰਗ ਵੀ ਜ਼ਰੂਰ ਕਰਦੇ ਨੇ ਗਰੀਬ ਲੋਕਾਂ ਨਾਲ। ਉਹਨੇ ਅਚਾਨਕ ਕਿਸੇ ਔਰਤ ਦਾ, ਕਿਸੇ ਘਰ ਦਾ ਦਰਵਾਜ਼ਾ ਖੜਕਾਇਆ, ਅੰਦਰੋਂ ਔਰਤ ਨਿਕਲੀ ਅਤੇ ਉਹਨੂੰ ਕਹਿੰਦਾ ਵੀ ਕੋਈ ਸਮਾਨ ਲੈ ਲਓ, ਮੇਰੇ ਪਾਸ ਚਾਕੂ ਨੇ, ਕੰਘੇ ਨੇ, ਨੇਲ ਕਟਰ ਹੈ, ਲਿਪਸਟਿਕ ਹੈ, ਬਿੰਦੀਆਂ, ਸੁਰਖੀਆਂ। ਉਹ ਔਰਤ ਨੇ ਜੋ ਦਰਵਾਜ਼ਾ ਖੋਲ੍ਹਿਆ ਨਾ, ਉਹਨੇ ਮੁੰਡੇ ਵੱਲ ਦੇਖਿਆ, ਉਹਨੇ ਦੇਖਿਆ ਕਿ ਬਾਹਰ ਤਾਂ ਲੋਹੜੇ ਦੀ ਬਹੁਤ ਜ਼ਿਆਦਾ ਅੱਗ ਬਰ ਰਹੀ ਹੈ, ਇੰਨੀ ਜ਼ਿਆਦਾ ਗਰਮੀ ਹੈ, ਉਹਦੇ ਸਾਰੇ ਕੱਪੜੇ ਪਸੀਨੇ ਨਾਲ ਭਰੇ ਪਏ ਨੇ, ਪੈਰਾਂ ਵਿੱਚ ਚੱਪਲਾਂ ਵੀ ਟੁੱਟੀਆਂ ਫੁੱਟੀਆਂ ਨੇ। ਔਰਤ ਜਿਹੜੀ ਉਸ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਨਾ, ਕਿਉਂਕਿ ਉਹਦੇ ਪਤੀ ਦੀ ਡੈਥ ਹੋ ਗਈ ਸੀ, ਔਲਾਦ ਕੋਈ ਹੈ ਨਹੀਂ ਸੀ, ਉਹਨੂੰ ਕਹਿਣ ਲੱਗੀ ਬੇਟਾ ਅੰਦਰ ਆ ਜਾ। ਉਹ ਮੁੰਡਾ ਅੰਦਰ ਆ ਗਿਆ ਵੀ ਸ਼ਾਇਦ ਸਮਾਨ ਖਰੀਦੂਗੀ। ਉਹ ਆ ਕੇ ਅੰਦਰ ਜ਼ਮੀਨ 'ਤੇ ਬੈਠ ਗਿਆ। ਔਰਤ ਕਹਿੰਦੀ, ਬੇਟਾ ਗਰਮੀ ਬਹੁਤ ਪੈ ਰਹੀ ਹੈ, ਪਹਿਲਾਂ ਐਂ ਦੱਸ ਕੀ ਪੀਏਗਾ, ਕੀ ਖਾਏਗਾ। ਕਹਿੰਦਾ ਜੀ ਪਾਣੀ ਦੇ ਦਿਓ, ਪਿਆਸ ਲੱਗੀ ਹੈ, ਖਾਏਗਾ ਕੀ। ਉਹ ਕਹਿੰਦਾ ਜੀ ਮੈਂ ਹੁਣ ਹੀ ਰੋਟੀ ਖਾਧੀ ਹੈ ਪੌਣੇ 'ਚੋਂ ਕੱਢ ਕੇ। ਔਰਤ ਅੰਦਰ ਕਹਿੰਦੀ, ਔਰਤ ਜਦੋਂ ਗਈ ਉਹ ਭੁੰਜੇ ਬੈਠਾ ਸੀ, ਕਹਿੰਦੀ ਬੇਟਾ ਭੁੰਜੇ ਕਿਉਂ ਬੈਠ ਗਿਆ, ਸੋਫੇ 'ਤੇ ਬਹਿ ਜਾ ਜਾਂ ਮੰਜੇ 'ਤੇ ਬਹਿ ਜਾ। ਉਹ ਮੰਜੇ 'ਤੇ ਬਹਿ ਗਿਆ। ਔਰਤ ਅੰਦਰ ਗਈ, ਜਾ ਕੇ ਫਰਿੱਜ ਖੋਲ੍ਹਿਆ, ਫਰਿੱਜ ਖੋਲ੍ਹ ਕੇ ਵੱਡਾ ਸਾਰਾ ਗਲਾਸ ਦੁੱਧ ਦਾ ਭਰਿਆ, ਉਹਦੇ ਵਿੱਚ ਚੀਨੀ ਪਾਈ, ਬਰਫ਼ ਪਾਈ, ਅਤੇ ਆ ਕੇ ਕਹਿੰਦੀ ਬੇਟਾ ਆਹ ਪੀ ਲੈ। ਉਹਨੇ ਪਾਣੀ ਮੰਗਿਆ ਸੀ, ਉਹਨੇ ਦੁੱਧ ਦਿੱਤਾ ਉਹਨੂੰ, ਅਤੇ ਨਾਲ ਹੀ ਪੁੱਛਿਆ ਵੀ ਬੇਟਾ ਇਹ ਤੂੰ ਕੰਮ ਕਿਉਂ ਕਰ ਰਿਹਾ, ਬਿਜ਼ਨਸ ਕਿਉਂ ਕਰ ਰਿਹਾ, ਤੇਰੀ ਤਾਂ ਉਮਰ ਛੋਟੀ ਹੈ। ਉਹ ਕਹਿੰਦਾ ਜੀ ਮੈਂ ਅੱਗੇ ਪੜ੍ਹਨਾ ਚਾਹੁੰਦਾ, ਪੜ੍ਹਾਈ ਕਰਨਾ ਚਾਹੁੰਦਾ, ਦਿਨੇ ਮੈਂ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ, ਕਿਉਂਕਿ ਮੇਰੇ ਮਾਂ ਬਾਪ ਨਹੀਂ, ਇਸ ਕਰਕੇ ਰਾਤ ਨੂੰ ਪੜ੍ਹਦਾ। ਉਹ ਕਹਿੰਦੀ ਔਰਤ, ਬੇਟਾ ਜਦੋਂ ਵੀ ਤੁਸੀਂ ਇਸ ਪਿੰਡ 'ਚ ਆਵੇ ਨਾ, ਜਦੋਂ ਵੀ ਤੇਰਾ ਦਿਲ ਕਰੇ ਤੂੰ ਮੇਰੇ ਘਰ ਆ ਜਾ ਕਰ, ਅਤੇ ਬੜੀ ਖੁਸ਼ੀ ਨਾਲ ਆਇਆ ਕਰ, ਮੈਂ ਰੋਟੀ ਪਾਣੀ ਬਾਹਰੋਂ ਘਰੋਂ ਲਿਆ ਕੇ ਆਉਣ ਦੀ ਲੋੜ ਨਹੀਂ, ਇੱਥੇ ਆ ਕੇ ਖਾ ਜਾ ਕਰ। ਖੈਰ 10-12 ਸਾਲ ਬੀਤ ਗਏ, ਔਰਤ ਬੁੱਢੀ ਹੋ ਗਈ। ਅਚਾਨਕ ਉਸ ਔਰਤ ਨੂੰ ਹਾਰਟ ਅਟੈਕ ਹੋਇਆ, ਅਤੇ ਉਹਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਸੀ, ਗੁਆਂਢੀ ਸੀ, ਉਹਨੂੰ ਚੱਕ ਕੇ ਵੱਡੇ ਹਸਪਤਾਲ ਵਿੱਚ ਸ਼ਹਿਰ 'ਚ ਲੈ ਗਏ। ਸਰਜਰੀ ਉਹਦੇ ਟੈਸਟ ਵਗੈਰਾ ਕੀਤੇ, ਅਤੇ ਅਖੀਰ ਇਹ ਫੈਸਲਾ ਕੀਤਾ ਡਾਕਟਰਾਂ ਨੇ ਵੀ ਇਹਦੀ ਬਾਈਪਾਸ ਸਰਜਰੀ ਹੋਊਗੀ। ਜਦੋਂ ਹਫ਼ਤੇ ਬਾਅਦ ਉਸਨੂੰ ਛੁੱਟੀ ਮਿਲਣ ਵਾਲੀ ਸੀਗੀ, ਬਾਈਪਾਸ ਸਰਜਰੀ ਹੋਗੀ, ਉਹਦੇ ਦਿਮਾਗ ਦੇ ਉੱਤੇ, ਔਰਤ ਦੇ ਸਿਰ ਦੇ ਦਿਮਾਗ ਦੇ ਉੱਤੇ ਭਾਰ ਪੈ ਗਿਆ ਕਿ ਇਹ ਤਾਂ ਵੱਡਾ ਸਾਰਾ ਹਸਪਤਾਲ ਹੈ, ਮੈਂ ਪੈਸੇ ਕਿੱਥੋਂ ਦੇਊਂਗੀ, ਇਹਦਾ ਬਿੱਲ ਕਿਵੇਂ ਪੇ ਕਰੂੰਗੀ। ਫਿਰ ਸੋਚਦੇ ਵੀ ਚਲੋ ਕੋਈ ਨਹੀਂ, ਜਦੋਂ ਬਿੱਲ ਆ ਗਿਆ ਮੈਂ ਡਾਕਟਰ ਸਾਹਿਬ ਦੇ ਪੈਰੀ ਪੈ ਜੂੰਗੀ, ਵੀ ਮੇਰੇ ਕੋਲ ਤਾਂ ਇੱਕੋ ਹੀ ਘਰ ਹੈ ਜੀ, ਉਹ ਮੈਂ ਵੇਚ ਕੇ ਤੁਹਾਨੂੰ ਪੈਸੇ ਦੇ ਦੇਣੀ, ਮੈਂ ਆਪ ਬਿਰਧ ਆਸ਼ਰਮ ਚੱਲੀ ਨੇ, ਬਿਰਧ ਆਸ਼ਰਮ ਚੱਲੀ ਨੇ। ਉਹ ਹਾਲੇ ਸੋਚ ਹੀ ਰਹੀ ਸੀਗੀ, ਉਹਨੂੰ ਇੱਕ ਨਰਸ ਵੀਲ ਚੇਅਰ 'ਤੇ ਲੈ ਕੇ ਆ ਗਈ, ਅਤੇ ਨਾਲ ਇੱਕ ਉਹਦੇ ਹੱਥ 'ਚ ਕਾਗਜ਼ ਸੀਗੇ, ਉਹਨੇ ਸੋਚਿਆ ਇਨਵੋਇਸ ਹੈ। ਅਤੇ ਜਦੋਂ ਉਹਨੇ ਉਹ ਕਾਗਜ਼ ਫੜਾਇਆ, ਉਹਦੇ 'ਤੇ ਲਿਖਿਆ ਸੀ ਇਨਵੋਇਸ, ਹਸਪਤਾਲ ਦਾ ਨੰਬਰ, ਅਤੇ ਥੱਲੇ ਇੱਕ ਮੋਹਰ ਲੱਗੀ ਸੀ ਪੇਡ। ਉਹ ਬੜੀ ਹੈਰਾਨ ਹੋਈ ਵੀ ਇਹ ਪੈਸੇ ਕਿਹਨੇ ਦਿੱਤੇ ਨੇ। ਉਹਨੇ ਨਰਸ ਨੂੰ ਪੁੱਛਿਆ ਵੀ ਨਰਸ ਭੈਣ ਜੀ, ਇਹ ਬਿੱਲ ਦੇ ਉੱਤੇ ਲਿਖਿਆ ਪੇਡ, ਇਹ ਪੇਡ ਪੈਸੇ ਦਿੱਤੇ ਕਿਹਨੇ ਨੇ? ਉਹਨੇ ਨਰਸ ਨੇ ਪਹਿਲਾਂ ਤਾਂ ਦੇਖਿਆ ਨਹੀਂ ਸੀਗਾ, ਅਤੇ ਜਦੋਂ ਉਹਨੇ ਇਨਵਾਇਸ ਪੜ੍ਹੀ, ਉਹਦੇ ਥੱਲੇ ਮੋਹਰ ਲਿਖੀ ਸੀ ਪੇਡ ਦੀ, ਅਤੇ ਥੱਲੇ ਇੱਕ ਹੋਰ ਲਾਈਨ ਲਿਖੀ ਸੀ, ਉਹਨੇ ਲਿਖਿਆ ਸੀ ਉਹਦੇ ਥੱਲੇ ਕੀ ਲਿਖਿਆ ਸੀ, ਥੈਂਕ ਯੂ ਫਾਰ ਯੂਅਰ ਮਿਲਕ, ਥੈਂਕ ਯੂ ਫਾਰ ਯੂਅਰ ਮਿਲਕ। ਉਹ ਮਾਤਾ ਨੇ ਜਿਹੜਾ ਦੁੱਧ ਦਾ ਗਲਾਸ ਪਿਲਾਇਆ ਸੀ ਨਾ ਬੱਚੇ ਨੂੰ, ਉਹ ਡਾਕਟਰ ਬਣ ਗਿਆ ਸੀ ਵੱਡਾ। ਸੋ ਇਸ ਤਰ੍ਹਾਂ ਧੰਨ ਦੌਲਤ ਮੁੜ ਕੇ ਆਉਂਦੀ ਹੈ ਜਦੋਂ ਪੁੰਨਦਾਨ ਕਰਦੇ ਹਾਂ ਆਪਾਂ। ਅੱਜ ਵੀ ਹਿੰਦੂ ਘਰਾਂ ਦੇ ਵਿੱਚ ਜਦੋਂ ਰੋਟੀ ਪੱਕਦੀ ਹੈ ਨਾ, ਪਹਿਲੀ ਰੋਟੀ ਗਊ ਲਈ ਕੱਢੀ ਜਾਂਦੀ ਹੈ। ਸ਼ਿਵ ਪੁਰਾਣ ਦੇ ਵਿੱਚ 6 ਪ੍ਰਕਾਰ ਦੇ ਦਾਨ ਦੱਸੇ ਗਏ ਨੇ। ਸ਼ਿਵਲਿੰਗ 'ਤੇ ਰਾਈ ਚੜਾਓ ਅਤੇ ਬਾਅਦ ਗਰੀਬਾਂ 'ਚ ਵੰਡ ਦਿਓ। ਸਾਬਤ ਨਮਕ ਗੁੜ ਰੋਟੀ ਨੂੰ, ਗੁੜ ਅਤੇ ਰੋਟੀ ਗਊ ਲਈ ਦਿਓ। ਕਾਲੇ ਤਿਲ ਕੱਢੋ, ਘੀ ਕੱਢੋ, ਕੱਪੜੇ ਦਾ ਦਾਨ ਕਰੋ। ਇਹ ਸ਼ਿਵ ਪੁਰਾਣ ਦੇ ਵਿੱਚ ਦਿੱਤਾ ਗਿਆ, ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਪਤਾ ਹੋਵੇਗਾ। ਜਿਹੜੀ ਜੋਤਿਸ਼ ਵਿੱਦਿਆ ਐਸਟ੍ਰੋਲੋਜੀ ਦੇ ਵਿੱਚ ਦੱਸਿਆ ਗਿਆ ਵੀ 3 ਪ੍ਰਕਾਰ ਦੀਆਂ ਚੀਜ਼ਾਂ, ਇੱਕ ਚਾਕੂ, ਇੱਕ ਕੈਂਚੀ ਅਤੇ ਇੱਕ ਤਲਵਾਰ ਕਦੇ ਵੀ ਦਾਨ ਨਹੀਂ ਕਰਨੇ ਚਾਹੀਦੇ। ਇਸ ਨਾਲ ਪਰਿਵਾਰ ਵਿੱਚ ਸੁੱਖ ਸ਼ਾਂਤੀ ਭੰਗ ਹੁੰਦੀ ਹੈ ਔਰ ਦੇਣ ਵਾਲੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਨੇ। ਸੋ ਇਸ ਕਰਕੇ ਡੋਨੇਸ਼ਨ ਜਿਹੜੀ ਹੈ ਨਾ, ਜਦੋਂ ਵੀ ਦਿਓ ਕੋਸ਼ਿਸ਼ ਕਰੋ ਕਿ ਉਹਨੂੰ ਕਦੇ ਸ਼ੋਅ ਆਫ ਨਾ ਕਰੋ। ਦਾਨ ਇੱਕ ਹੱਥ ਨਾਲ ਦਿਓ ਅਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ। ਹੋ ਸਕੇ ਤਾਂ ਗੁਪਤ ਦਾਨ ਦਿਓ, ਜਿਸ ਨਾਲ ਕਿਸੇ ਨੂੰ ਪਤਾ ਨਾ ਲੱਗੇ ਕਿ ਫਲਾਣੇ ਬੰਦੇ ਨੇ ਦਾਨ ਦਿੱਤਾ ਕਿ ਕਿੰਨਾ ਦਿੱਤਾ। ਦਾਨ ਕਦੇ ਵੀ ਐਡਵਰਟਾਈਜ਼ਮੈਂਟ ਲਈ ਨਾ ਕਰੋ, ਕਿਉਂਕਿ ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਤਾਂ ਉਹ ਬਿਨ ਬੋਲੇ ਹੀ ਸਮਝ ਜਾਂਦਾ, ਉਹ ਤਾਂ ਸਾਡੇ ਅੰਦਰ ਬੈਠਾ, ਸਾਡੀ ਹਰ ਭਾਵਨਾ ਨੂੰ ਜਾਣਦਾ। ਅਸੀਂ ਲੋਕਾਂ ਵਿੱਚ ਸਪੈਸ਼ਲ ਬਣਨ ਲਈ ਗੁਰਦੁਆਰੇ, ਮੰਦਰ, ਮਸਜਿਦ, ਹੋਰ ਧਾਰਮਿਕ ਸਥਾਨਾਂ ਦੇ ਪੱਖਿਆਂ ਦੇ ਉੱਤੇ, ਇੱਟਾਂ ਦੇ ਉੱਤੇ, ਫਰਸ਼ਾਂ ਦੇ ਉੱਤੇ ਨਾਂ ਲਿਖਵਾ ਦੇਣੇ, ਇਹਦਾ ਕੋਈ ਫਾਇਦਾ ਨਹੀਂ। ਆਹ ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ, ਇਲੈਕਸ਼ਨ ਦੇ ਸਮੇਂ ਵੱਡੇ ਵੱਡੇ ਧਰਮਾਤਮਾ ਬਣਦੇ ਨੇ, ਰੇਡੀਓ 'ਤੇ ਆ ਕੇ, TV 'ਤੇ ਆ ਕੇ ਕਈ ਪ੍ਰਕਾਰ ਦੇ ਦਾਨ ਦਿੰਦੇ ਨੇ। ਪਰਪਜ਼ ਕੀ ਹੁੰਦਾ, ਨੀਤ ਕੀ ਹੁੰਦੀ ਹੈ ਕਿ ਲੋਕਾਂ ਦੇ ਸਾਹਮਣੇ ਚੰਗੇ ਬਣ ਜਾਣ ਤਾਂ ਕਿ ਵੋਟਾਂ ਉਹ ਸਾਨੂੰ ਪਾ ਕੇ ਸਾਨੂੰ ਜਿਤਾ ਦੇਣ। ਕਈ ਵੱਡੀਆਂ ਵੱਡੀਆਂ ਹੇਰਾ ਫੇਰੀਆਂ ਕਰਕੇ ਫਿਰ ਥੋੜ੍ਹਾ ਜਿਹਾ ਗਰੀਬ ਗਰੂਬੇ ਨੂੰ ਵੰਡ ਦਿੰਦੇ ਨੇ ਅਤੇ ਨਾਲ ਹੀ ਸੋਚਦੇ ਨੇ ਇਸ ਤਰ੍ਹਾਂ ਕਰਨ ਨਾਲ, ਪੁੰਨਦਾਨ ਕਰਨ ਨਾਲ ਪਰਮਾਤਮਾ ਖੁਸ਼ ਹੋਵੇਗਾ, ਸਾਡੇ ਪਾਪ ਕਿਤੇ ਜਿਹੜੇ ਪਾਪ ਨੇ ਉਹ ਬਖਸ਼ ਦੇਵੇਗਾ। ਕਬੀਰ ਸਾਹਿਬ ਨੇ ਕਿਹਾ ਸੀ, ਆਹਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਉੱਪਰ ਚੜ੍ਹ ਕੇ ਦੇਖ ਤੇ ਕਾ ਪਾਵੇ ਭਗਵਾਨ। ਦਾਨ ਕਰਨ ਲੱਗੇ ਇਹ ਨਹੀਂ ਦੇਖਿਆ ਜਾਂਦਾ ਕਿ ਫਲਾਣੇ ਨੇ ਕਿੰਨਾ ਦਾਨ ਕੀਤਾ, ਸਗੋਂ ਦਾਨ ਆਦਮੀ ਦੀ ਨੀਅਤ ਅਤੇ ਕਪੈਸਿਟੀ ਦੇਖ ਕੇ ਕੀਤਾ ਜਾਂਦਾ ਹੈ। ਜਿੰਨੀ ਕੁ ਬੰਦੇ ਦੀ ਕਪੈਸਿਟੀ ਉਹ ਨਹੀਂ ਦਿਓ ਨਾ। ਜੇ ਇੱਕ ਬੰਦਾ ਲੱਖ ਦਿੰਦਾ, ਤੁਸੀਂ ਕਹੋ ਵੀ ਲੱਖ ਤਾਂ ਮੇਰੇ ਕੋਲ ਹੈ ਨਹੀਂ, ਤੁਹਾਡੀ ਜਿੰਨੀ ਕਪੈਸਿਟੀ ਆ ਉਹਨਾਂ ਦਿਓ, 1 ਰੁਪਇਆ ਦਿਓ, 2 ਰੁਪਏ ਦਿਓ, 86 ਦਿਓ, 94 ਦਿਓ, ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ। ਕਹਿੰਦੇ ਨੇ ਕਿਸੇ ਜੰਗਲ ਦੇ ਵਿੱਚ ਅੱਗ ਲੱਗ ਗਈ, ਜਦੋਂ ਅੱਗ ਲੱਗ ਗਈ ਟ੍ਰੀਜ਼ ਜਲ ਰਹੇ ਨੇ, ਆਪਾਂ ਨੂੰ ਬੈਂਕੂਵਰ 'ਚ ਤਜਰਬਾ ਹੈ, ਲੋਕ ਜਿੰਨੇ ਵੀ ਸੀਗੇ ਬਾਲਟੀਆਂ ਭਰ ਕੇ, ਕੋਈ ਵੱਡੇ ਵੱਡੇ ਚੀਜ਼ਾਂ ਲੈ ਕੇ ਬਾਲਟੀਆਂ ਲੈ ਕੇ ਸਮੋ ਦਰੱਖਤਾਂ 'ਤੇ ਪਾ ਰਹੇ ਨੇ, ਅਸਮਾਨ ਦੇ ਵਿੱਚ ਹੈਲੀਕਾਪਟਰ ਉੱਪਰੋਂ ਮੀਂਹ ਪਾ ਰਿਹਾ ਹੈ, ਜਿਹੜੇ ਫਾਇਰ ਪਲੇਸ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਥੱਲਿਓਂ ਪਾਈਪਾਂ ਦੇ ਨਾਲ ਪਾਣੀ ਜੋੜਦੀਆਂ ਪਾ ਰਹੀਆਂ ਨੇ। ਇਹਦੇ ਨਾਲ ਇੱਕ ਚਿੜੀ ਨਦੀ ਦੇ ਕਿਨਾਰੇ ਜਾਂਦੀ ਹੈ, ਚੁੰਝ 'ਚ ਪਾਣੀ ਭਰਦੀ ਹੈ ਅਤੇ ਆ ਕੇ ਜੰਗਲ ਸਿੱਟ ਦਿੰਦੀ ਹੈ। ਇਹੀ ਕੰਮ ਕਰੀ ਜਾਂਦੀ ਹੈ, ਨਦੀ 'ਚ ਜਾਂਦੀ ਹੈ, ਚੁੰਝ ਭਰਦੀ ਹੈ, ਜੰਗਲ 'ਤੇ ਆ ਕੇ ਸਿੱਟਦੀ ਹੈ। ਅਤੇ ਉਸ ਨੂੰ ਇੱਕ ਕਾਂ ਦੇਖ ਰਿਹਾ ਸੀ ਦਰੱਖਤ 'ਤੇ ਬੈਠਾ। ਉਹ ਕਾਂ ਕਹਿੰਦਾ, ਚਿੜੀ ਭੈਣੇ ਮੈਨੂੰ ਦੱਸ, ਜੰਗਲ ਨੂੰ ਲੱਗੀ ਆ ਅੱਗ, ਇੱਥੇ ਤਾਂ ਹੈਲੀਕਾਪਟਰ ਨੇ, ਥੱਲੇ ਫਾਇਰ ਸਟੇਸ਼ਨ ਵਾਲੀਆਂ ਗੱਡੀਆਂ ਨੇ, ਲੋਕ ਬਾਲਟੀਆਂ ਪਾਉਂਦੇ ਨੇ, ਤੂੰ ਕੀ ਸੋਚਦੀ ਹੈ, ਤੇਰੀ ਜਿਹੜੀ ਇੱਕ ਨਦੀ ਤੋਂ ਚੁੰਝ ਭਰ ਕੇ ਲਿਆਉਣੀ ਹੈ ਉਹਦੇ ਨਾਲ ਅੱਗ ਬੁੱਝੂਗੀ। ਉਹਨੇ ਮਜ਼ਾਕ ਦਾ ਟੌਂਟ ਕੀਤਾ ਅਤੇ ਚਿੜੀ ਕਹਿੰਦੀ, ਕਾਂ ਭਰਾਵਾ ਗੱਲ ਸੁਣ, ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਮੈਂ ਚੁੰਝ 'ਚ ਲਿਆ ਕੇ ਪਾਣੀ ਸਿੱਟਦੀ ਹਾਂ ਇਹਦੇ ਨਾਲ ਅੱਗ ਉੱਗ ਨਹੀਂ ਬੁੱਝਣੀ, ਪਰ ਮੈਨੂੰ ਪਤਾ ਕਿ ਮੇਰੀ ਮੈਂ ਤਮਾਸ਼ਾ ਨਹੀਂ ਦੇਖ ਰਹੀ ਤੇਰੇ ਵਾਂਗੂ, ਤੂੰ ਕੰਧ ਦਰਖਤ 'ਤੇ ਬਹਿ ਕੇ ਕੋਸ਼ਿਸ਼ ਨਹੀਂ ਕਰ ਰਿਹਾ, ਤੂੰ ਤਮਾਸ਼ਾ ਦੇਖ ਰਿਹਾ। ਜਿੰਨੀ ਕੁ ਮੇਰੀ ਕਪੈਸਿਟੀ ਹੈ ਉਸ ਨਾਲ ਮੈਂ ਆਪਣਾ ਅੱਗ ਬੁਝਾਉਣ ਦਾ ਕੰਮ ਕਰ ਰਹੀ ਹਾਂ। ਰੱਬ ਸਾਡੀ ਨੀਅਤ ਦੇਖਦਾ, ਕਿਉਂਕਿ ਉਹ ਸਾਡੇ ਅੰਦਰ ਹੀ ਬੈਠਾ, ਸਾਡੇ ਐਕਸ਼ਨ ਨੂੰ ਵਾਚ ਕਰ ਰਿਹਾ। ਅੱਜ ਦੇ ਸਮੇਂ ਵਿੱਚ ਦਾਨ ਦੇਣ ਦੇ ਢੰਗ ਬਦਲ ਗਏ ਨੇ। ਅੱਜ ਅਸੀਂ ਗਰੀਬ ਬੱਚੇ ਦੀ ਟਿਊਸ਼ਨ ਫੀ ਦਾਨ ਦੇ ਸਕਦੇ ਹਾਂ, ਕਿਸੇ ਬੱਚੇ ਨੂੰ ਅਡੋਪਟ ਕਰਕੇ ਉਹਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ, ਗਰੀਬ ਬੱਚਿਆਂ ਦਾ ਵਿਆਹ ਕਰਵਾ ਸਕਦੇ ਹਾਂ, ਹਸਪਤਾਲਾਂ 'ਚ ਜਾ ਕੇ ਬਿਮਾਰਾਂ ਨੂੰ ਫੁੱਲ ਦੇ ਸਕਦੇ ਹਾਂ, ਜਿੱਥੇ ਪਾਣੀ ਨਹੀਂ ਉੱਥੇ ਖੂਹ ਜਾਂ ਟੂਟੀ ਲਵਾ ਸਕਦੇ ਹਾਂ, ਘਰ ਵਿੱਚ ਕਿਸੇ ਦੇ ਟੋਇਲਟ ਲਵਾ ਦਿਓ, ਵ੍ਹੀਲਚੇਅਰ ਦੀ ਸੇਵਾ ਕਰ ਦਿਓ। ਸਾਲ ਦੇ ਵਿੱਚ ਗਰੀਬ ਬੱਚਿਆਂ ਨੂੰ ਸ਼ੂਜ਼, ਜਰਾਬਾਂ, ਗਰਮ ਕੱਪੜੇ, ਕੰਬਲ ਦੇ ਦਿਓ, ਲੰਗਰ ਜਿੱਥੇ ਚੱਲਦੇ ਉਹਦੇ ਵਿੱਚ ਆਪਣਾ ਹਿੱਸਾ ਪਾ ਦਿਓ, ਬਟ ਨਾਟ ਟਰਾਈ ਟੂ ਗਿਵ ਕੈਸ਼। ਇਹ ਬਹੁਤ 21ਵੀਂ ਸਦੀ 'ਚ ਜਦੋਂ ਕੈਸ਼ ਦੇ ਦਿੰਦੇ, ਸ਼ਰਾਬੀ ਜਾ ਕੇ ਠੇਕੇ 'ਤੇ ਜਾ ਕੇ ਸ਼ਰਾਬ ਪੀ ਲੈਂਦਾ, ਨਸ਼ਈ ਚਿੱਟਾ ਪਾਊਡਰ ਖਾ ਲੈਂਦਾ, ਯੂਟਿਊਬ ਦੇਖ ਕੇ ਬਿਨਾਂ ਪੜਚੋਲ ਕੀਤਿਆਂ ਦਾਨ ਨਹੀਂ ਦੇਣਾ ਚਾਹੀਦਾ। ਲੋਕ ਸ਼ੈਤਾਨ ਨੇ, ਵਧੀਆ ਵਧੀਆ ਵੀਡੀਓ ਪਾ ਦਿੰਦੇ ਨੇ, ਲੋਕ ਇਮੋਸ਼ਨਲ ਹੋ ਕੇ ਦਾਨ ਕਰ ਦਿੰਦੇ, ਫਿਰ ਉਹ ਆਪਣਾ ਘਰ ਪਾਲਦੇ ਨੇ। ਬਲਾਈਂਡ ਫੇਥ ਕਰਕੇ ਧਾਰਮਿਕ ਸਥਾਨਾਂ ਵਿੱਚ ਵੱਡੇ ਵੱਡੇ ਚੰਦੇ ਦੇਣ ਦੀ ਥਾਂ ਉੱਥੇ ਜਾ ਕੇ ਲੰਗਰ ਦੀ ਸੇਵਾ ਕਰੋ, ਦੁੱਧ, ਘੀ, ਆਟਾ, ਸਬਜ਼ੀਆਂ, ਪਾਣੀ ਦੀਆਂ ਬੋਤਲਾਂ, ਕੱਪ, ਪਲੇਟਾਂ, ਸਪੂਨ ਦਾਨ ਦਿਓ। ਅੱਜ ਕੱਲ੍ਹ ਬਲੱਡ ਦਾਨ ਵੀ ਬਹੁਤ, ਜਿਹੜਾ ਖੂਨ ਦਾਨ ਹੈ ਉਹ ਵੀ ਬਹੁਤ ਵਧੀਆ ਮੰਨਿਆ ਜਾਂਦਾ। ਇਸ ਖੂਨ ਦਾਨ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ। ਸਿਰਫ ਅੱਧਾ ਲੀਟਰ ਖੂਨ ਦਿੰਦੇ ਹਾਂ, ਉਹ ਵੀ ਇੱਕ ਦਿਨ 'ਚ ਪੂਰਾ ਹੋ ਜਾਂਦਾ। ਜਦੋਂ ਅਸੀਂ ਖੂਨਦਾਨ ਦਿੰਦੇ ਹਾਂ ਨਾ, ਤਾਂ ਲੈਬੋਰਟਰੀ ਕੀ ਕਰਦੀ ਹੈ, ਉਸ ਖੂਨਦਾਨ ਦੇ ਵਿੱਚ ਉਹ ਰੈੱਡ ਸੈੱਲ, ਪਲਾਜ਼ਮਾ, ਪੈਟਲਸ ਵੱਖ ਵੱਖ ਕਰਕੇ ਸਟੋਰ ਕਰ ਲੈਂਦੇ, ਜੋ ਕਿ ਜਿਹਨੂੰ ਵੀ ਲੋੜ ਪੈਂਦੀ ਹੈ ਉਸ ਟਾਈਮ ਉਹਦੇ ਨਾਲ, ਜੇ ਕਿਸੇ ਨੂੰ ਰੈੱਡ ਸੈੱਲ ਦੀ ਲੋੜ ਹੈ, ਪਲਾਜ਼ਮਾ ਦੀ ਲੋੜ ਹੈ, ਪੈਟਲਸ ਦੀ ਲੋੜ ਹੈ, ਤਾਂ ਉਹ ਜ਼ਿੰਦਗੀ ਨੂੰ ਦੇ ਆਉਂਦੇ, ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਕਿਸੇ ਦੀ ਬਚਾਓ ਜਾਨ, ਆਓ ਕਰੀਏ ਖੂਨਦਾਨ। ਖੂਨਦਾਨ ਕਰਨਾ ਕਿਸੇ ਦੀ ਜ਼ਿੰਦਗੀ ਬਚਦੀ ਹੈ, ਘਟਦਾ ਕੁਛ ਨਹੀਂ ਹੈ। ਵੱਧ ਤੋਂ ਵੱਧ ਖੂਨ ਦਿਓ, ਕਿਸੇ ਟਾਈਮ ਤੁਹਾਨੂੰ ਵੀ ਲੋੜ ਪੈ ਜਾਏਗੀ। ਸਾਡੇ ਇੰਨੇ ਵੱਡੇ ਸਰੀਰ ਦੇ ਵਿੱਚੋਂ 60-70 ਕਿਲੋ ਦਾ, ਜੇ ਅੱਧਾ ਲੀਟਰ ਖੂਨ ਨਿਕਲ ਵੀ ਜਾਊਗਾ, ਉਹਦੇ ਨਾਲ ਕੋਈ ਮੂੰਹ ਦੇ ਵਿੱਚੋਂ, ਮੌਤ ਦੇ ਮੂੰਹ ਦੇ ਵਿੱਚੋਂ ਬਚ ਜੂਗਾ, ਤੇ ਕੀ ਨੁਕਸਾਨ ਹੈ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ, ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ। ਦਾਨ ਦੇਣਾ ਘਟਦਾ ਨਹੀਂ, ਜੇ ਥੋੜ੍ਹਾ ਜਿਹਾ ਦੇ ਦਿਓਗੇ ਨਾ ਖੂਨਦਾਨ, ਕਿਸੇ ਨੂੰ ਖੂਨ ਦੇ ਦਿਓਗੇ, ਉਹਦੇ ਨਾਲ ਕਿਸੇ ਦੀ ਜ਼ਿੰਦਗੀ ਬਚੂਗੀ। ਇਹ ਬਹੁਤ ਵਧੀਆ ਸੌਦਾ। ਮੁੱਕਦੀ ਗੱਲ ਇਹ ਆ ਕਿ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਸਟੇਅਰਿੰਗ ਹੈ ਨਾ, ਉਹ ਪਰਮਾਤਮਾ ਦੇ ਹੱਥ ਵਿੱਚ ਹੈ। ਜਦੋਂ ਅਸੀਂ ਉਸਦੇ ਪਿਆਰੇ ਪੁੱਤਰ ਬਣ ਜਾਵਾਂਗੇ, ਉਸ ਤਾਕਤ ਨੂੰ, ਉਸ ਰੱਬ ਨੂੰ ਹਰੇਕ ਵਿੱਚ ਦੇਖਾਂਗੇ, ਤਾਂ ਉਹਨਾਂ ਦੇ ਜੋ ਅਸੀਂ ਦੇਖਣਾ ਪਰਮਾਤਮਾ ਉਹਦੇ ਵਿੱਚ ਹੀ ਬੈਠਾ, ਤਾਂ ਜਿਹਨੂੰ ਵੀ ਦੁੱਖ ਦਰਦ ਹੁੰਦਾ ਨਾ, ਉਹਦੀ ਅਸੀਂ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਾਂ। ਯਕੀਨ ਕਰਨਾ, ਜਦੋਂ ਅਸੀਂ ਫਰਕ ਨਹੀਂ ਨਾ ਕੋਈ ਕਰਦੇ, ਹਰੇਕ ਬੰਦੇ ਦੀ ਹੈਲਪ ਕਰਨ ਲਈ ਤਿਆਰ ਰਹਿੰਦੇ ਹਾਂ, ਬਿਨਾਂ ਜਾਤ ਤੋਂ, ਬਿਨਾਂ ਧਰਮ ਤੋਂ, ਬਿਨਾਂ ਦੇਸ਼ ਤੋਂ, ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਖੁਸ਼ੀਆਂ ਨਾਲ ਭਰ ਜਾਵੇਗੀ। ਜਿਵੇਂ ਮਾਂ ਨੂੰ ਫਿਕਰ ਹੁੰਦਾ ਕਿ ਮੇਰਾ ਬੱਚਾ ਸਕੂਲ ਗਿਆ, ਸਕੂਲ ਤੋਂ ਆਉਣ ਤੋਂ ਪਹਿਲਾਂ ਰੋਟੀ ਸਾਨੂੰ ਤਿਆਰ ਕਰਦੀ ਹੈ, ਕੱਲ੍ਹ ਨੂੰ ਸਕੂਲ ਜਾਣਾ ਕੱਪੜੇ ਧੋਂਦੀ ਹੈ, ਰਾਤ ਨੂੰ ਦੁੱਧ ਦਿੰਦੀ ਹੈ। ਜਿਸ ਤਰ੍ਹਾਂ ਮਾਂ ਸਾਡਾ ਖਿਆਲ ਕਰਦੀ ਹੈ ਨਾ, ਉਸ ਤਰ੍ਹਾਂ ਪਰਮਾਤਮਾ ਨੇ ਸਾਰੀ ਖਲਕਤ ਨੂੰ ਪੈਦਾ ਕੀਤਾ, ਉਹ ਵੀ ਸਾਡੇ ਕੰਮਾਂ ਨੂੰ ਦੇਖਦਾ ਵੀ ਇਹ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿੱਥੋਂ ਦਵਾਉਣੀ ਹੈ, ਇਹ ਉਹਦੀਆਂ ਸਕੀਮਾਂ ਨੇ। ਪਰ ਜੇ ਸਾਨੂੰ ਰੱਬ ਮੌਕਾ ਦਿੰਦਾ, ਤਾਂ ਸਾਨੂੰ ਪੁੰਨਦਾਨ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਰਾਵਣ ਨੇ ਕਿਹਾ ਸੀ, ਚੰਗਾ ਕੰਮ ਕਰੋ, ਜਿੰਨਾ ਵੀ ਹੈ ਦਿਓ, ਅੱਖਾਂ ਮੀਚ ਕੇ ਨੀਵੀਂ ਜੀ ਪਾ ਕੇ ਨਾ ਆ ਜਾਓ, ਮੈਂ ਦੇਣਾ ਨਹੀਂ, ਮੇਰਾ ਕੋਈ ਘਟਦਾ। ਜਿਹੜੇ ਕੰਜੂਸ ਹੁੰਦੇ ਨੇ, ਉਸ ਕੰਜੂਸ ਹੀ ਮਰ ਜਾਂਦੇ ਨੇ। ਸੋ ਇਸ ਕਰਕੇ ਪੁੰਨਦਾਨ ਹਮੇਸ਼ਾ ਜ਼ਿੰਦਗੀ ਵਿੱਚ ਦੇਣਾ ਚਾਹੀਦਾ। ਨੈਕਸਟ ਵੀਕ ਆਪਾਂ ਗੱਲ ਕਰਾਂਗੇ ਵੈਜੀਟੇਰੀਅਨ ਫੂਡ, ਕਿਉਂਕਿ ਆਪਾਂ ਕਹਿੰਦੇ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ, ਉਸ ਕੇ ਬਿਠਾਣੇ ਕੇ ਲੀਏ, ਕਿਹੜਾ ਜੇ ਪਰਮਾਤਮਾ ਨੂੰ ਮਿਲਣਾ, ਆਪਣਾ ਦਿਲ ਅੰਦਰੋਂ ਸਾਫ਼ ਕਰਨਾ ਪਊ। ਉਹਦੇ ਵਿੱਚ ਹਾਕਾ ਲਾਲ ਦੀ ਕਮਾਈ ਦੀ ਅਸੀਂ ਗੱਲ ਕਰ ਲਈ, ਅੱਜ ਪੁੰਨਦਾਨ ਦੀ ਗੱਲ ਕੀਤੀ ਹੈ, ਕੱਲ੍ਹ ਨੂੰ ਖੁਰਾਕ ਦੀ ਗੱਲ ਕਰਾਂਗੇ। ਕੱਲ੍ਹ ਦਾ ਮਤਲਬ ਨੈਕਸਟ ਵੀਕ ਆਪਾਂ ਖੁਰਾਕ ਦੀ ਗੱਲ ਕਰਾਂਗੇ ਵੀ ਸਾਨੂੰ ਵੈਜੀਟੇਰੀਅਨ ਖਾਣਾ ਚਾਹੀਦਾ ਜਾਂ ਚਿਕਨ, ਗਧੇ, ਘੋੜੇ, ਜਿਹਦੀ ਵੀ ਦੇਖਿਆ ਚਿੜੀਆਂ ਦੀ ਗਰਦਨ ਮਰੋੜ ਕੇ ਖਾਣੇ, ਨੌਨ ਵੈਜ ਕਹਿੰਦੇ ਹਾਂ। ਵੈਜੀਟੇਰੀਅਨ ਦਾ ਖਾਣੇ ਦਾ ਕੀ ਫਾਇਦਾ, ਰੂਹਾਨੀਅਤ ਦੇ ਵਿੱਚ ਕੀ ਫਾਇਦਾ, ਅਤੇ ਨੌਨ ਵੈਜ ਦੇ ਕੀ ਨੁਕਸਾਨ ਹੈ, ਜਿਹੜੇ ਫਾਇਦੇ ਨੇ ਉਹ ਵੀ ਦੱਸ ਦਾਂਗੇ, ਉਹ ਫਾਇਦੇ ਜੇ ਨਾ ਖਾਈਏ ਤਾਂ ਕਿੱਥੋਂ ਪੂਰੇ ਹੋਣਗੇ। ਸੋ ਆਪਾਂ ਵੈਜੀਟੇਰੀਅਨ ਫੂਡ ਦੇ ਉੱਤੇ ਗੱਲ ਕਰਾਂਗੇ ਸੋ ਨੈਕਸਟ ਵੀਕ। ਹੁਣ ਤੱਕ ਆਪਾਂ ਦਿਲ ਨੂੰ ਸਾਫ਼ ਕਰਨ ਦੇ ਲਈ ਇੱਕ ਤਾਂ ਆਪਾਂ ਕਰ ਲਈ ਹੱਕ ਹਲਾਲ ਦੀ ਕਮਾਈ, ਅੱਜ ਪੁੰਨਦਾਨ ਦੀ ਗੱਲ ਕੀਤੀ ਹੈ, ਕਰੈਕਟਰ ਦੇ ਬਾਰੇ ਕੋਈ ਨਹੀਂ ਗੱਲ ਕਰਨ ਦੀ ਲੋੜ ਨਹੀਂ, ਹਰੇਕ ਬੰਦੇ ਨੂੰ ਪਤਾ ਹੀ ਹੈ ਉਹਦੇ ਬਾਰੇ ਕੀ ਡਿਸਕਸ ਕਰਾਂਗੇ। ਅਤੇ ਅਗਲੀ ਵੀਕ ਆਪਾਂ ਗੱਲ ਕਰਾਂਗੇ ਜਿਹੜੀ ਵੈਸ਼ਨੂ ਭੋਜਨ ਦੀ, ਵੈਜੀਟੇਰੀਅਨ ਫੂਡ ਦੀ, ਫਿਰ ਦੱਸਾਂਗੇ ਵੀ ਜਹਾਜ਼ਾਂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਵੈਜੀਟੇਰੀਅਨ ਫੂਡ ਵੀ ਕਈ ਕਿਸਮ ਦਾ। ਅਸੀਂ ਕਈ ਵਾਰੀ ਕਹਿੰਦੇ ਨੇ ਨੌਨ ਵੈਜ ਵਿੱਚ ਆਂਡਾ ਆ ਜਾਂਦਾ, ਅਸੀਂ ਕਹਿੰਦੇ ਨੇ ਏਸ਼ੀਅਨ ਵਿੱਚ ਮੱਛੀ ਆ ਜਾਂਦੀ ਹੈ, ਅਸੀਂ ਕਹਿੰਦੇ ਨੇ ਜੈਨ, ਉਹ ਕਹਿੰਦੇ ਨੇ ਨਾ ਪਿਆਜ਼ ਹੁੰਦਾ ਨਾ ਕੁਛ ਹੁੰਦਾ, ਫਿਰ ਅਸੀਂ ਔਖੇ ਹੁੰਦੇ। ਮੈਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਸਫ਼ਰ ਕੀਤੇ ਨੇ ਉਹਦੇ ਵਿੱਚ ਦੇਖਿਆ ਆਪਾਂ ਜਹਾਜ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਵੈਜੀਟੇਰੀਅਨ ਫੂਡ ਹੁੰਦਾ, ਕਿਸ ਤਰ੍ਹਾਂ ਦਾ ਨੌਨ ਵੈਜ ਫੂਡ ਹੁੰਦਾ, ਉਹਦੇ ਬਾਰੇ ਵੀ ਨੌਲੇਜ ਦੇਵਾਂਗੇ। ਵੈਜੀਟੇਰੀਅਨ ਫੂਡ ਦੇ ਕੀ ਚੀਜ਼ਾਂ ਦੇ ਵਿੱਚ ਕਿਹੜੀ ਤਾਕਤ ਮਿਲਦੀ ਹੈ, ਨੌਨ ਵੈਜ ਕਿਹੜੀ ਮਿਲਦੀ ਹੈ, ਅਤੇ ਜੇ ਨਾ ਖਾਈਏ ਤਾਂ ਉਹ ਵੈਜੀਟੇਰੀਅਨ ਕਿੱਥੋਂ ਕਰ ਲੈਣੇ। ਇਹ ਸਾਰੀਆਂ ਗੱਲਾਂ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਵੀ ਅਤੇ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਅੱਗੇ ਵੀ ਮੇਰੇ ਖਿਆਲ 2 ਸਾਲ ਪਹਿਲਾਂ ਇਹ ਟੋਪਿਕ ਡਿਸਕਸ ਕੀਤਾ ਸੀਗਾ, ਮੈਂ ਪੜ੍ਹਿਆ ਵੀ ਹੈ ਉਹਦੇ 'ਤੇ ਗੱਲਬਾਤ ਕਰਾਂਗੇ। ਜੇ ਕੋਈ ਵੱਧ ਕੱਟ ਕੇ ਆ ਗਿਆ ਹੋਵੇ ਉਹਦੇ ਲਈ ਸੋਰੀ ਫਾਰ ਦੈਟ, ਲਾਈਵ ਕੀਤਾ ਹੈ, ਮੈਂ ਤਾਂ ਆਪਣੀਆਂ ਐਗਜ਼ਾਮਪਲ ਲੈਂਦੇ ਕੋਈ ਸ਼ੋਅ ਆਫ ਕਰਨ ਲਈ ਨਹੀਂ, ਮੇਰੀ ਸ਼ਾਇਦ ਐਗਜ਼ਾਮਪਲ ਸੁਣ ਕੇ ਕਿਸੇ ਨੂੰ ਹੋਰ ਫਾਇਦਾ ਪਿਆ ਹੈ। ਗਰੀਬ ਬੰਦੇ ਦਾ ਕੀ ਆ, ਅੱਜ 4 ਪੈਸੇ ਦਿੱਤੇ ਨੇ, ਮੈਂ ਤਾਂ ਉਹ ਦਿਨ ਨਹੀਂ ਭੁੱਲਦਾ ਜਦੋਂ ਪੈਂਟ ਪੱਟੀ ਵੀ ਸੀ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ, ਕਾਲੀ ਪੈਂਟ ਚਿੱਟਾ ਧਾਗਾ, ਅੱਜ ਤਾਂ ਫੈਸ਼ਨ ਹੈ ਨਾ ਪੱਟੀਆਂ ਪੈਂਟਾਂ ਪਾ ਕੇ, ਮਹਿੰਗੀਆਂ ਮਿਲਦੀਆਂ। ਉਸ ਵੇਲੇ 16 ਕੁੜੀਆਂ ਸੀ, ਇਕੱਲਾ ਮੁੰਡਾ ਸੀ, ਇਹ ਗੱਲ ਸੱਚਾਈ ਹੈ, ਅਤੇ ਕਾਲੀ ਪੈਂਟ ਚਿੱਟਾ ਪਹਿਣਾ, ਕੌਫੀ ਹਾਊਸ ਦੇ ਵਿੱਚ ਜਾਣ ਲਈ 54 ਨਹੀਂ ਹੁੰਦੀ ਸੀ ਜੇਬ 'ਚ, ਉਹ ਗਰੀਬੀ ਦੇਖੀ। ਅੱਜ ਮਾਲਕ ਨੇ ਦੇਖਤਾ ਤੇ ਇਹਦੇ ਵਿੱਚ ਪੁੰਨਦਾਨ ਦਿੰਦੇ ਹਾਂ, ਬੜੇ ਖੁਸ਼ ਹੋ ਕੇ ਦਿੰਦੇ ਹਾਂ, ਖਾਸ ਕਰਕੇ ਆਲ ਕ੍ਰੈਡਿਟ ਗੋਸ ਟੂ ਮਾਈ ਵਾਈਫ, ਜੇ ਮੈਂ ਥੋੜ੍ਹਾ ਜਿਹਾ ਵੀ ਦਿੰਦਾ ਉਹ ਵੱਧ ਤੋਂ ਵੱਧ ਦਿੰਦੀ ਹੈ। ਹਾਂਜੀ, ਇਹੋ ਜਿਹਾ ਸੱਚਾ ਮਿੱਤਰ ਮਿਲਣਾ ਬਹੁਤ ਮੁਸ਼ਕਲ ਹੈ। ਸੋ ਜਾਂ ਉਹਦੇ ਵਿੱਚ ਪਰਮਾਤਮਾ ਬੈਠਾ। 3 ਮਿੰਟ ਰਹਿ ਗਏ, ਮੈਂ ਪ੍ਰੋਗਰਾਮ ਖਤਮ ਕਰਦਾ, ਤੁਸੀਂ ਸੁਣੋ ਲਾਸਟ ਗੀਤ, ਨੈਕਸਟ ਵੀਕ ਆਪਾਂ ਕਰਾਂਗੇ ਵੈਜੀਟੇਰੀਅਨ ਫੂਡ ਦੇ ਉੱਤੇ। ਸੁਣੋ
ਸੁਪਰ ਹਿੱਟ ਗਾਣੇ ਇਸ ਚੈਨਲ ਪਰ ਹੀ ਹੈ, ਸੁਨਹਿਰੇ ਗਾਣੇ ਔਰ ਕੁਛ
ਆਖ ਕਰੋ ਤੁਮ ਪੂਜਾ, ਤੀਰਥ ਕਰੋ प्यार दीन दुखी को ठुकराया तो सब कुछ है बेकार। गरीबों की सुनो वो तुम्हारी सुनेगा, गरीबों की सुनो वो तुम्हारी सुनेगा, तुम एक पैसा दोगे वो दस लाख देगा। गरीबों की सुनो वो तुम्हारी सुनेगा, गरीबों की सुनो वो तुम्हारी सुनेगा, तुम एक पैसा दोगे वो दस लाख देगा। गरीबों की सुनो वो तुम्हारी सुनेगा, गरीबों की सुनो। भूख लगे तो ये बच्चे आंसू पी कर रह जाते हैं, हाय गरीबों की मजबूरी क्या क्या ये सह जाते हैं। भूख लगे तो ये बच्चे आंसू पी कर रह जाते हैं, हाय गरीबों की मजबूरी क्या क्या ये सह जाते हैं। ये बचपन के दिन है घड़ी खेलने की, ये बचपन के दिन है घड़ी खेलने की, उम्र ये नहीं ऐसे दुख झेलने की। तरस खाओ इन पे ए औलाद वालो, उठा लो इन्हें भी गले से लगा लो, कहीं ये आंधी और बरसात में। गरीबों की सुनो वो तुम्हारी सुनेगा, गरीबों की सुनो वो तुम्हारी सुनेगा, तुम एक पैसा दोगे वो।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Real estate di duniya vich thadi kamyabi executive homes realty jithe tusi 1.5 lakh to 2 lakh saal da kama sakde ho. Is to alawa free buyer and seller leads, a VIP access to pre-construction projects, one-on-one sales and marketing mentorship, teach and train program, state-of-art modern office with private room, in-house mortgage and loyals team, in-house projects investment opportunity. Fir der ka di, aao te join karo executive homes realty ya call karo 905-890-1300 ya visit karo ehrb.ca.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਈ ਗਜ਼ਬਨਾਕ ਤੇਜ਼ ਰਫਤਾਰ ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ, ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ ਖੁਸ਼ਹਾਲੀ ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें brampton-on-stage.ca।
ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ। ਕੁਝ ਤਬਦੀਲੀਆਂ ਵਿੱਚ ਹੋਰ ਯਾਤਰਾਵਾਂ, ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ। ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬ੍ਰੈਂਪਟਨ ਟ੍ਰਾਂਜ਼ਿਟ.com ਤੇ ਜਾਓ।